ऐसे गुरां तों बल बल जाइए नमस्कार ऐसे गुरु कौ बल बल जाइए आप मुक्त मोहे तार कवन 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 गुण कहिए अंत नहीं किस पार लाख 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 कई कोरा को है ऐसो विचार विषम 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 ही पई है लाल गुलाल रंगारा कौ नानक संतन रस आई है ज्यों चाख गुंगा मुस्कार ऐसा गुरां तो जी मैं बल बल
ਸਤਸੰਗ ਸਾਰੇ ਸ਼ਹਿਰ ਨਿਵਾਸੀ ਪ੍ਰੇਮੀ ਕੰਮਾਂ ਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ ਚ ਕਾਹਦੇ ਵਾਸਤੇ ਪਹੁੰਚੇ ਆ? ਜਿੱਥੇ ਕੋਈ ਇਨਸਾਨ ਜਾਂਦਾ ਹੈ ਕਿਸੇ ਲਾਭ ਵਾਸਤੇ ਹੀ ਜਾਂਦਾ, ਐਵੇਂ ਤਾਂ ਜਾਂਦਾ ਕੋਈ ਨਹੀਂ ਹੈ। ਜਿੱਥੇ ਇਸ ਨੂੰ ਲਾਭ ਨਹੀਂ ਉੱਥੇ ਤਾਂ ਇੱਕ ਕਦਮ ਨਹੀਂ ਪੜਦਾ ਹੈ। ਆਓ ਗੁਰੂ ਦੀ ਹਜ਼ੂਰੀ ਚ ਆਏ ਆ। ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਸ ਨੂੰ ਗੁਰੂ ਵਾਲੇ ਬਣ ਕੇ ਸਮੇਤ ਜੀਵ ਦੇ ਸਫਲੀ ਕਰਨੀ ਹੈ। ਇਹ ਜਿਹੜਾ ਜੀਵ ਹੈ ਇਸਦਾ ਦੇਹ ਨਾਲ ਗਹਿਰਾ ਸੰਬੰਧ ਹੈ। ਜੀਵ ਦੇ ਆਸਰੇ ਦੇਹ ਨੇ ਪਵਿੱਤਰ ਹੋਣਾ, ਦੇਹ ਦੇ ਆਸਰੇ ਜੀਵ ਨੇ ਪਵਿੱਤਰ ਹੋਣਾ। ਜੇ ਦੇਹ ਨਾ ਹੋਵੇ ਜੀਵ ਨਹੀਂ ਰਹਿ ਸਕਦਾ। ਜੇ ਦੇਹ ਹੋਵੇ ਫਿਰ ਜੀਵ ਰਹਿ ਸਕਦਾ। ਆਓ ਗੁਰੂ ਹੁੰਦਾ ਤਰਕਾਲੀ। ਜੈਸੇ ਸ਼ਬਦ ਆਇਆ ਵੀ ਜਿਹੜਾ ਗੁਰੂ ਹੁੰਦਾ ਕਹਿੰਦੇ ਉਹ ਮੁਕਤ ਹੁੰਦਾ। ਮੁਕਤ ਦੱਸਿਆ ਨਾ ਐਸੇ ਗੁਰ ਕੋ ਬਲ ਬਲ ਜਾਈਏ। ਕਿਹੜੇ ਗੁਰੂ ਕੋ? ਕਬੀਰ ਸਾਹਿਬ ਨੇ ਤਾਂ ਲਿਖਿਆ ਵੀ ਜਿਹੜਾ ਮੁਕਤ ਨਹੀਂ ਕਰ ਸਕਦਾ ਨਾ, ਮਾਂ ਮੁੰਡੋ ਤਿਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਭਰਮ ਤਾਂ ਅਗਿਆਨੀ ਹੈ, ਭਰਮ ਦੂਰ ਹੋ ਗਿਆ ਤਾਂ ਗਿਆਨਵਾਨ ਮੁਕਤ ਹੈ। ਦੱਸਿਆ ਵੀ ਜਿਹੜਾ ਗਿਆਨਵਾਨ ਗੁਰੂ ਹੈ ਨਾ, ਮੁਕਤ ਹੈ। ਉਸ ਦੇ ਬਲਿਹਾਰੇ ਜਾਂਦੇ ਆ, ਕਹਿੰਦੇ ਸਦਕੇ ਜਾਂਦੇ ਆ ਇਹੋ ਜਿਹੇ ਗੁਰੂ ਦੇ। ਐਸੇ ਗੁਰ ਕੋ ਬਲ ਵੱਲ ਜਾਈਏ। ਇਹ ਉਸ ਨੂੰ ਇਤਨੀ ਉਪਮਾ ਕਿਉਂ ਦਿੱਤੀ ਆ? ਉਸ ਨੂੰ ਇਤਨੀ ਵਡਿਆਈ ਉਸਦੀ ਕਿਉਂ ਕਰਦੇ ਹੋ? ਕੋਈ ਉਹਦੇ ਵਿੱਚ ਗੁਣ ਹੈ? ਕੀ ਗੁਣ ਹੈ? ਆਪ ਮੁਕਤ। ਕਹਿੰਦੇ ਜਿਹੜਾ ਗੁਰੂ ਆਪ ਮੁਕਤ ਹੁੰਦਾ। ਜਿਹੜਾ ਮੁਕਤ ਨਹੀਂ ਗੁਰੂ ਬਣਿਆ ਹੋਇਆ ਹੈ ਉਹ ਗੁਰੂ ਨਹੀਂ ਹੈ, ਉਹ ਗੁਰੂ ਹੈ। ਗੁਰੂ ਤਾਂ ਉਹ ਹੋਵੇਗਾ ਜਿਹੜਾ ਆਪ ਮੁਕਤ ਹੋਵੇਗਾ, ਫਿਰ ਅੱਗੇ ਮੁਕਤ ਕਰੇਗਾ। ਹੋਰ ਵੀ ਗੁਰੂ ਸਾਹਿਬ ਨੇ ਦੱਸਿਆ, ਇੱਥੇ ਤਾਂ ਗੁਰੂ ਰੱਖਿਆ ਨਾ, ਇੱਥੇ ਜਨ ਰੱਖਣਗੇ। ਹੁਣ ਜਿਹੜਾ ਜਨ ਹੁੰਦਾ, ਜਨ ਜਿਹਨੂੰ ਸਿੱਖ ਕਿਹਾ ਜਾਂਦਾ, ਉਹ ਗੁਰੂ ਵਾਲਾ ਬਣ ਕੇ ਗੁਰੂ ਦੀ ਕਿਰਪਾ ਸੇ, ਉਹ ਕਹਿੰਦੇ ਗੁਰੂ ਦੇ ਵਿੱਚ ਭੇਦ ਹੋ ਜਾਂਦਾ। ਭੇਦ ਨਾਮ ਹੈ ਮੁਕਤ ਦਾ। ਉਹ ਕਹਿੰਦੇ ਦੂਏ ਨੂੰ ਵੀ ਮਦਦ ਦੇ ਸਕਦਾ। ਜਿਹੜੇ ਪ੍ਰਿੰਸੀਪਲ ਲੋਕ ਪੜ੍ਹੇ ਹੋਏ ਨੇ, ਚਾਹੇ ਸਾਰੀ ਦੁਨੀਆ ਪੜ੍ਹ ਲਓ ਉਹਨਾਂ ਕੋਲੋਂ, ਨਾ ਪੜ੍ਹਨਾ ਆਪਣੀ ਗਲਤੀ ਹੈ। ਪਰ ਉਹਨਾਂ ਕੋਲ ਵਿਦਿਆ ਜ਼ਰੂਰ ਹੈ। ਇਸੇ ਤਰ੍ਹਾਂ ਲਿਖਿਆ ਧੰਨ 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 ਜਨ ਆਇਆ, ਧੰਨ ਤਾਂ ਯੋਗ ਆਇਆ ਜਾ ਜਿਹੜਾ ਗੁਰਸਿੱਖ ਆਇਆ ਦੁਨੀਆਂ ਦੇ ਵਿੱਚ, ਜਿਸ ਪ੍ਰਸ਼ਾਦ ਸਭ ਜਗਤ ਤਰਾਇਆ। ਪ੍ਰਸ਼ਾਦ ਕਹਿੰਦੇ ਨੇ ਕਿਸੇ ਉੱਤੇ ਖੁਸ਼ ਹੋ ਜਾਣਾ ਗੁਰੂ ਨੇ, ਜਾਂ ਬ੍ਰਹਮ ਗਿਆਨੀ ਮਹਾਂਪੁਰਸ਼ ਗੁਰਸਿੱਖ ਖੁਸ਼ ਹੋ ਜਾਵੇ। ਉੱਥੇ ਤਾਂ ਇੱਕੋ ਹੀ ਦੱਸਿਆ, ਇੱਥੇ ਦਾ ਸਾਰਾ ਸੰਸਾਰ ਦੱਸਿਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਕੈ ਸੰਗ ਚਿੱਤ ਆਵੈ ਨਾਉ, ਉਹਨਾਂ ਦੀ ਫਿਰ ਸੰਗਤ ਕਰਨੀ ਪੈਂਦੀ ਹੈ। ਉਹ ਇਸ ਤਰ੍ਹਾਂ ਦੇ ਨਾਲ ਫਿਰ ਉਹ ਸੰਗਤ ਦੁਆਰਾ ਉਹ ਵਸਤੂ ਜਿਹੜੀ ਉਹ ਸਾਖਿਆਤ ਹੋ ਜਾਂਦੀ ਹੈ। ਆਪ ਮੁਕਤ, ਜਿਹੜਾ ਆਪ ਮੁਕਤ ਨਹੀਂ ਦੂਏ ਨੂੰ ਮੁਕਤ ਨਹੀਂ ਕਰ ਸਕਦਾ। ਮੁਕਤ ਕਰੇ ਸੰਸਾਰ, ਜਿਵੇਂ ਪ੍ਰਿੰਸੀਪਲ ਕੋਲੋਂ ਉਸਤਾਦ ਕੋਲੋਂ ਸਾਰੀ ਦੁਨੀਆ ਪੜ੍ਹ ਸਕਦੀ ਹੈ ਜੇ ਪੜ੍ਹਨਾ ਚਾਹੇ। ਇਸੇ ਤਰ੍ਹਾਂ ਹੀ ਜਿਹੜੇ ਮੁਕਤ ਪੁਰਸ਼ ਨੇ, ਕਹਿੰਦੇ ਸਾਰਾ ਸੰਸਾਰ ਜੇ ਮੁਕਤ ਹੋਣਾ ਚਾਹੁੰਦਾ ਨਾ, ਤਾਂ ਕਹਿੰਦੇ ਉਹਨਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿਓ, ਸਾਰਾ ਸੰਸਾਰ ਹੀ ਮੁਕਤ ਕਰ ਦੇਣਗੇ ਉਹ। ਇਸ ਵਾਸਤੇ ਆਪਾਂ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਮੁਕਤ ਦਾ ਉਪਾਅ ਪੁੱਛਣਾ ਗੁਰੂ ਕੋਲੋਂ ਕੋਈ, ਜਿਵੇਂ ਦੁਨਿਆਵੀ ਪਦਾਰਥਾਂ ਦਾ ਉਪਾਅ ਦੁਨਿਆਵੀ ਲੋਕਾਂ ਕੋਲ ਹੁੰਦਾ, ਪਰ ਜਿਹੜਾ ਮੁਕਤ ਦਾ ਉਪਾਅ ਨਾ, ਉਹ ਤਾਂ ਆ ਗੁਰੂ ਕੋਲ ਆਇਆ, ਬ੍ਰਹਮ ਗਿਆਨੀ ਸਿੱਖ ਕੋਲ ਹੈ। ਸਿੱਖ ਨੇ ਵੀ ਗੁਰੂ ਕੋਲੋਂ ਹੀ ਉਹ ਵਸਤੂ ਪ੍ਰਾਪਤ ਕਰੀ ਹੈ। ਔਰ ਇਸ ਤਰ੍ਹਾਂ ਨਾਲ ਪ੍ਰੇਮ ਨਾਲ ਬੈਠ ਜਾਓ। ਇਹ ਜਿਹੜਾ ਸਰੀਰ ਹੈ ਨਾ, ਇਹਦੇ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਮਾਨਵਾ ਬੁੱਧ ਆ, ਹੋਰ ਬਹੁਤ ਕੁਛ ਹੈ। ਕਰਮ ਇੰਦਰੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਕਿਸੇ ਚੀਜ਼ ਨੂੰ ਹਿਲਾਉਂਦੇ ਚਲਾਉਂਦੇ ਨੇ। ਕਰਮ ਇੰਦਰੇ ਨਾਲ ਤੁਸੀਂ ਚੋਰੀ ਕਰੋ, ਚੋਰੀ ਉਹਦਾ ਫਲ ਭੁਗਤਣਾ ਪਵੇਗਾ। ਕਰਮ ਕਰ ਲਿਆ ਨਾ ਉਹਨੇ, ਕਰਮ ਚੱਕ ਲਈ ਚੀਜ਼ ਕਿਸੇ ਦੀ, ਚੱਕੀ ਆ ਹੱਥਾਂ ਨਾਲ, ਮੂੰਹ ਨਹੀਂ ਚੱਕੇਗਾ, ਅੱਖਾਂ ਨਹੀਂ ਚੱਕਣਗੀਆਂ, ਕੰਨ ਨਹੀਂ ਚੱਕਣਗੇ, ਜਵਾਨ ਨਹੀਂ ਚੱਕੇਗੀ, ਪੈਰ ਨਹੀਂ ਚੱਕਣਗੇ, ਹੱਥ ਚੱਕਣਗੇ। ਇਹਨੂੰ ਕਰਮ ਇੰਦਰਾ ਕਹਿੰਦੇ ਨੇ, ਕਰਮ ਇੰਦਰੇ ਨੇ ਇਹ। ਗਿਆਨ ਇੰਦਰੇ ਨੇ ਵੀ ਪੰਜ ਗਿਆਨ ਇੰਦਰੇ, ਜਿਸ ਤਰ੍ਹਾਂ ਤੁਚਾ ਤੁਚਾ ਸਰੀਰ ਦੀ, ਤੁਸੀਂ ਉਸ ਦੇ ਨਾਲ ਹੱਥ ਲਾਓ, ਦੱਸ ਦੇਗਾ ਵੀ ਮੇਰੇ ਨਾਲ ਹੱਥ ਲਾਇਆ ਇਹਨਾਂ ਨਾਲ, ਉਹਨੂੰ ਗਿਆਨ ਹੈ। ਇਸ ਤਰ੍ਹਾਂ ਗਿਆਨ ਇੰਦਰੇ ਨੇ ਉਹ ਗੱਲ ਨੂੰ ਅਨੁਭਵ ਕਰਦੇ ਨੇ, ਕਰਮ ਇੰਦਰੇ ਨੇ ਉਹ ਕਰਮ ਕਰਦੇ ਨੇ। ਜਿਹੜਾ ਮਨ ਆ ਉਹ ਫਿਰ ਵਿਚਾਰ ਕਰਦਾ ਅੱਗੇ। ਔਰ ਇਸ ਤਰ੍ਹਾਂ ਗੁਰੂ ਦੀ ਹਜ਼ੂਰੀ ਚ ਪਹੁੰਚਿਆ ਇਹਨਾਂ ਇੰਦਰਾਂ ਦੁਆਰਾ ਆਪਾਂ ਨੇ, ਹੌਲੀ ਹੌਲੀ ਰੱਬ ਨੂੰ ਪਛਾਣਨਾ। ਜ਼ਿਆਦੇ ਪੈਰਾਂ ਦੇ ਨਾਲ ਚੱਲ ਕੇ ਸੰਗਤ ਚ ਨੂੰ ਆਉਂਦਾ। ਦੋ ਪੱਖ ਨੇ ਜਜ਼ਬਾਤ ਦੇ ਵਿੱਚ ਰਚੀ ਆ ਦੁਨੀਆਂ ਪਰਮੇਸ਼ਰ ਨੇ, ਕਹਿੰਦੇ ਪੈਰ ਸਫਲੇ ਹੁੰਦੇ ਨੇ ਜਾਂ ਸਿਨੇਮੇ ਚ ਨੂੰ ਜਾਵੇਗਾ ਜਾਂ ਕਲੱਬਾਂ ਚ ਨੂੰ ਜਾਂਦੇ ਨੇ ਢੋਲ ਜੇ ਵਜਾਉਂਦੇ ਨਾਲੇ ਨੱਚਦੇ ਜਾਂਦੇ ਨੇ ਨੱਚਣਾ ਟੱਪਣਾ ਸਭ ਭੁਲਾ ਦੇਣਗੇ ਜਦ ਆ ਗਏ ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਗੁਰੂ ਸਾਹਿਬ ਨੇ ਤਾਂ ਦੱਸਿਆ ਹੈ ਮਨ ਜੇ ਤਾਂ ਨੱਚਣਾ
ਦੇਖਣ ਆ ਗਏ ਲੋਕ ਵੀ ਜਾਂਦਾ ਮਾਇ ਗੁਣ ਦੇ ਅੱਗੇ
ਪਰਮੇਸ਼ਰ ਦੀ ਬੰਦਗੀ ਕਰ ਤਦ ਤੇਰਾ ਨੱਚਿਆ ਹੋਇਆ ਸਫਲਾ ਹੋਵੇਗਾ ਵਰਨਾ ਅਧੂਰਾ ਰਹਿ ਜਾਵੇਗਾ ਨਰਕਾਂ ਨੂੰ ਲੈ ਜਾਵੇਗਾ ਜਿਹੜਾ ਨਾਚ ਸਾਜਿਆ ਹੋ ਰਿਹਾ ਆਓ ਪੈਰ ਸਫਲੇ ਹੁੰਦੇ ਨੇ ਜੇ ਸਿਨੇਮੇ ਥੀਏਟਰ ਕਲੱਬਾਂ ਨੂੰ ਜਾਵੇਗਾ ਉਹ ਨਾ ਹੀ ਪੈਰਾਂ ਦੇ ਨਾਲ ਪਾਪ ਬਣ ਜਾਵੇਗਾ ਪਾਪ ਆਓ ਕਹਿੰਦੇ ਉਹ ਵੀ ਦੱਸਿਆ ਵੀ ਇੱਕ ਸਮੇਤ ਜੱਗ ਦਾ ਫਲ ਦੱਸਿਆ ਜਿਆਦੇ ਗੁਰੂ ਕੰਨੀ ਨੂੰ ਜਾਂਦਾ ਜੈਸੇ ਹੁਣ ਆਪਾਂ ਗੁਰੂ ਦੀ ਹਜੂਰੀ ਚ ਆਏ ਆ ਸਰਗੁਣ ਸਤਿਗੁਰੂ ਪ੍ਰਕਾਸ਼ ਹੈ ਆਪੋ ਆਪਣੇ ਮਤਾਂ ਦੇ ਇਸ਼ਟ ਹੁੰਦੇ ਹਨ ਕਿਸੇ ਦੇ ਇਸ਼ਟ ਦੀ ਕਹੀ ਜੀ ਸ਼ਕਲ ਹੈ ਕਿਸੇ ਦੇ ਇਸ਼ਟ ਜੀ ਕਹੀ ਜੀ ਸ਼ਕਲ ਹੈ ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਨਿਰਾਕਾਰ ਹਨ ਉਹਦੀ ਸ਼ਕਲ ਨਹੀਂ ਹੈ ਕੋਈ ਉਹ ਤਾਂ ਇੱਕ ਸ਼ਕਤੀ ਹੈ ਗੁਰਮੁਖ ਜੋਤ ਆ ਉਹ ਤਾਂ ਸਾਰਿਆਂ ਮਤਾਂ ਦੀ ਇੱਕੋ ਹੀ ਹੈ ਜਦ ਨਿਰਾਕਾਰ ਤੇ ਸਰਗੁਣ ਹੁੰਦਾ ਨਾ ਕਿਸੇ ਮਤ ਦੇ ਵਿੱਚ ਇਹ ਉੱਥੇ ਫਿਰ ਇਹਨੂੰ ਸਰਗੁਣ ਸਤਿਗੁਰੂ ਕਹਿ ਦਿੰਦੇ ਨੇ ਅਵਤਾਰ ਵੀ ਕਹਿ ਦਿੰਦੇ ਨੇ ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਜਦ ਇਹ ਗੁਰੂ ਕੇ ਦਰਬਾਰ ਨੂੰ ਆਉਂਦਾ ਇੱਕ ਕਦਮ ਦਾ ਸਮੇਤ ਜੱਗ ਦਾ ਫਲ ਗੁਰੂ ਕੇ ਦਰਬਾਰ ਮੁਜਰੇ ਪੈਣਾ ਸ਼ੁਰੂ ਹੋ ਜਾਂਦਾ ਮਿਲੇਗਾ ਕਦ ਜਦ ਇਹ ਦੁਨੀਆਂ ਤੋਂ ਜਾਵੇਗਾ ਜਦ ਇਹ ਦੁਨੀਆਂ ਤੇ ਪਰਲੋਕ ਨੂੰ ਜਾਵੇਗਾ ਨਾ ਫਿਰ ਉਹ ਸੰਗਤ ਕੀਤੀ ਹੋਈ ਦਾ ਫਲ ਇਹ ਉਹ ਸ਼ਲੋਕ ਦੇ ਵਿੱਚ ਇਸ ਨੂੰ ਮਿਲੇਗਾ ਤਦੇ ਹੀ ਆਪਾਂ ਸੰਗਤ ਕਰਦੇ ਹਾਂ ਤਦੇ ਹੀ ਪੁੰਨਦਾਨ ਕਰਦੇ ਹਾਂ ਤਦੇ ਹੀ ਪਰਉਪਕਾਰ ਕਰਦੇ ਹਾਂ ਨਾ ਦੁਨੀਆਂ ਦੇ ਉੱਤੇ ਤੇ ਫਿਰ ਉਹਦਾ ਫਲ ਹੈ ਜਿਹੜਾ ਉਹ ਪ੍ਰਲੋਕ ਦੇ ਵਿੱਚ ਮਿਲੇਗਾ ਜਿਹੜਾ ਮਾੜਾ ਕਰਤੱਵ ਹੈ ਉਹਦਾ ਮਾੜਾ ਫਲ ਭੁਗਤਣਾ ਪਵੇਗਾ ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲੇ ਬੋਲੇਗਾ ਜਥਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ ਜਿਹੜਾ ਆਪਣਾ ਖਿਆਲ ਆ ਨਾ ਜਿਹਨੂੰ ਮਨ ਕਹਿੰਦੇ ਆਪਾਂ ਇਹ ਇੱਕ ਮਕਾਨ ਦੇ ਵਿੱਚ ਰਹਿੰਦਾ ਉਸ ਮਕਾਨ ਦੇ ਨੇ ਨੌ ਦਰਵਾਜੇ ਤੇ ਇਹ ਫਿਰ ਉਹਨਾਂ ਦਰਵਾਜਿਆਂ ਤਾਂ ਹੀ ਬਾਹਰ ਨੂੰ ਭੱਜ ਜਾਂਦਾ ਹੁਣ ਦਰਵਾਜੇ ਖੁੱਲੇ ਨੇ ਇਹ ਹੈ ਸੂਖਮ ਸੂਖਮ ਚੀਜ਼ ਫੜਨੀ ਹੁੰਦੀ ਜੇ ਆਪਾਂ ਮੂੰਹ ਦੇ ਉੱਤੇ ਹੱਥ ਵੀ ਰੱਖ ਲਈਏ ਨਾ ਹੱਥ ਤੇ ਮਨ ਨੇ ਫੇਰ ਵੀ ਨਿਕਲ ਜਾਣਾ ਇਹ ਚੀਜ਼ ਹੀ ਐਸੀ ਹੈ ਤੇ ਫਿਰ ਇਹਦਾ ਉਪਾਅ ਕੀ ਹੈ ਜੀ ਤੇ ਫਿਰ ਇਹਨੂੰ ਕੀ ਕਰੀਏ ਹੁਣ ਆਪਾਂ ਇਸ ਨੂੰ ਨਾਮ ਔਰ ਵਿਚਾਰ ਦੇ ਨਾਲ ਜੋੜਨਾ ਇਹਨਾਂ ਦੁਆਰਿਆਂ ਤਾਂ ਹੀ ਨਿਕਲ ਕੇ ਕਿਸੇ ਚੀਜ਼ ਨਾਲ ਜਾ ਕੇ ਜੁੜਦਾ ਹੀ ਹੈ ਇਹ ਜਾਂ ਉਹਦੀ ਕਲਪਨਾ ਕਰਦਾ ਜਾਂ ਉਹਦੀ ਪ੍ਰਕਰਮਾ ਕਰਦਾ ਉਹਦੇ ਆਲੇ ਦੁਆਲੇ ਫਿਰਦਾ ਜਾਂ ਉਹਦੀ ਸਰੀਰ ਦੀ ਇਹ ਫੋਟੋ ਲਾਉਂਦਾ ਫਿਰ ਵੀ ਆਇਆ ਜਿਹਾ ਆਇਆ ਜਿਹਾ ਔਰ ਇਸ ਨੂੰ ਕਹਿੰਦੇ ਨੇ ਬਖਸ਼ੇਪ ਮਨ ਬਖਸ਼ਿਤ ਇਕਾਗਰ ਕਰਨਾ ਆਪਾਂ ਨੇ ਮਨ ਨੂੰ ਇਕਾਗਰ ਮਨ ਦੇ ਵਿਚ ਫੁਰਨਾ ਨੀ ਹੁੰਦਾ ਹੈ। ਉਹ ਆਪਣਾ ਜਿਹੜਾ ਖਿਆਲ ਆ ਜਿਹਨੂੰ ਮਨ ਕਹਿੰਦੇ ਬਾਣੀ ਔਰ ਵਿਚਾਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ। ਇਹ ਨਵਾਂ ਤਾਂ ਇਹ ਤਾਂ ਸੁਤੇ ਹੀ ਨਿਕਲ ਜਾਂਦਾ, ਇਹਦਾ ਸੁਭਾਵ ਬਣਿਆ ਹੋਇਆ। ਨਾਮ ਔਰ ਬਾਣੀ ਨਾਲ ਇਹਦਾ ਸੁਭਾਵ ਨੀ ਬਣਿਆ ਹੋਇਆ ਜੁੜਨ ਦਾ। ਸੰਗਤ ਦੇ ਵਿਚ ਇਸੇ ਵਾਸਤੇ ਹੀ ਆਉਂਦੇ ਹਾਂ ਆਪਾਂ ਵੀ ਜਿਹੜਾ ਆਪਣਾ ਮਨ ਹੈ ਬਾਣੀ ਔਰ ਵਿਚਾਰ ਔਰ ਕਥਾ ਦੇ ਨਾਲ ਜੁੜ ਜਾਵੇ। ਆਓ ਪੜੋ ਪ੍ਰੇਮ ਦੇ ਨਾਲ।
ਪੈਰ ਹੁੰਦੇ ਨੇ ਸੁਹਾਵੇ ਸੱਚੇ ਪਾਤਸ਼ਾਹ ਕਰਮ ਤੇ ਕੀ ਆਵੇ ਚੱਲ ਪੈਰ ਹੁੰਦੇ ਨੇ ਸੁਹਾਵੇ ਸੱਚੇ ਪਾਤਸ਼ਾਹ ਕਰਮ ਤੇ ਕੀ ਆਵੇ
ਜ਼ਿਆਦੇ ਸੰਗਤ ਦੇ ਵਿੱਚ ਨੂੰ ਆਉਂਦਾ ਨਾ ਆਉਣਾ ਕਿਹਦੇ ਨਾਲ ਸੰਗਤ ਦੇ ਵਿੱਚ ਨੂੰ ਪੈਰਾਂ ਦੇ ਨਾਲ ਹੋਰ ਜਿਹੜੇ ਨੇ ਇੰਦਰੇ ਉਨ੍ਹਾਂ ਨੇ ਫਿਰ ਆ ਕੇ ਆਪੋ ਆਪਣਾ ਕੰਮ ਕਰਨਾ ਸੰਗਤ ਦੇ ਵਿੱਚ ਆਉਣ ਦਾ ਬਹੁਤ ਵੱਡਾ ਮਹਾਤਮ ਦੱਸਿਆ ਆਓ ਆਪਾਂ ਇਹਦੇ ਤੇ ਥੋੜੀ ਜਿਹੀ ਵਿਚਾਰ ਕਰੀਏ ਪਿਛਲੇ ਯੁੱਗਾਂ ਦੇ ਵਿੱਚ ਲੋਕ ਬਹੁਤ ਤਪੱਸਿਆ ਕਰਦੇ ਹੁੰਦੇ ਸਨ ਤਪੱਸਿਆ ਅਠਾਸੀ ਹਜ਼ਾਰ ਵਰਸ਼ ਜੰਗਲਾਂ ਦੇ ਵਿੱਚ ਰਹਿੰਦੇ ਹੁੰਦੇ ਸਨ ਕਾਹਦੇ ਵਾਸਤੇ ਬਈ ਮਨੁੱਖਾਂ ਦੇ ਪ੍ਰਾਪਤ ਹੋ ਜਾ ਹੋਈ ਹੈ ਇਹ ਸਫਰੀ ਹੋ ਜਾਵੇ ਔਰ ਇਸ ਤਰ੍ਹਾਂ ਦੇ ਨਾਲ ਸੰਗਤ ਦਾ ਫਲ ਮੈਂ ਤੁਹਾਨੂੰ ਦੱਸਦਾ ਵੀ ਕਿਤਨਾ ਵੱਡਾ ਉਹ ਜਿਹੜਾ ਜੰਗਲਾਂ ਦੇ ਵਿੱਚ ਹਜ਼ਾਰਾਂ ਵਰਸ਼ ਤਪ ਕਰਦੇ ਸੀ ਨਾ ਉਹ ਸੰਗਤ ਦੇ ਮੁਕਾਬਲੇ ਚ ਨਹੀਂ ਤੁਲੇਗਾ ਔਰ ਦੱਸਦੇ ਨੇ ਵੀ ਇੱਕ ਵਿਸ਼ਵਾਮਿੱਤਰ ਹੋਇਆ ਚੱਕਰਵਰਤੀ ਰਾਜਾ ਸੀ ਬਹੁਤ ਤਪੱਸੀ ਸੀ ਔਰ ਵਸ਼ਿਸ਼ਠ ਜੀ ਇੱਕ ਹੋਏ ਨੇ ਰਿਸ਼ੀ ਉਹਨਾਂ ਦਾ ਸ਼ਰਮ ਸੀ ਸੀਗੇ ਗ੍ਰਸਤੀ ਸੌ ਪੁੱਤਰ ਸੀ ਉਹਨਾਂ ਦਾ ਸੌ ਪੁੱਤਰ ਆਪਾਂ ਨੂੰ ਸ਼ੰਕਾ ਪੈਦਾ ਹੋ ਗਿਆ ਵੀ ਕਿਵੇਂ ਹੋ ਗਿਆ ਹੁਣ ਇੰਨਾ ਸੌ ਉਹ ਉਮਰਾਂ ਬੜੀਆਂ ਹੁੰਦੀਆਂ ਸੀ ਗੁਰਮੁਖੋ ਉਮਰਾਂ ਹੁਣ ਜਿਹਦੀ ਲੱਖ ਵਰਸ਼ ਦੀ ਉਮਰ ਆ ਦੇਖੋ ਕਿੰਨੇ ਹੋਣਗੇ ਪਹਿਲਾਂ ਤ੍ਰੇਤੇ ਦੇ ਵਿੱਚ ਹੀ ਰਾਉਣ ਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਇਹ ਤਾਂ ਸੌ ਹੀ ਹੈ ਜੇ ਔਰ ਇਸ ਤਰ੍ਹਾਂ ਦੇ ਨਾਲ ਸੀ ਉਹ ਵੀ ਬ੍ਰਹਮ ਗਿਆਨੀ ਇੱਕ ਹੁੰਦਾ ਬ੍ਰਹਮ ਰਿਸ਼ੀ ਇੱਕ ਹੁੰਦਾ ਰਾਜ ਰਿਸ਼ੀ ਜਿਹੜਾ ਲਿਬਾਸ ਹੈ ਨਾ ਪਹਿਲਾਂ ਲਿਬਾਸ ਅੱਗੇ ਆਵੇਗਾ ਫੇਰ ਅਗਲਾ ਉਹਦੀ ਕਰਨੀ ਦਾ ਫਲ ਆਵੇਗਾ ਜਿਹੜਾ ਵਿਸ਼ਵਾਮਿੱਤਰ ਸੀ ਨਾ ਸੀ ਉਹ ਵੀ ਬਹੁਤ ਤਪੱਸੀ ਤੇ ਅਗਲੇ ਵਸ਼ਿਸ਼ਠ ਜੀ ਵੀ ਬਹੁਤ ਤਪੱਸੀ ਸਨ ਵੀ ਉਹ ਸਤੋਗੁਣੀ ਸਨ ਤਾਂ ਫਿਰ ਵਿਸ਼ਵਾਮਿੱਤਰ ਜੀ ਰਜੋਗੁਣੀ ਰਾਜੇ ਲੋਕ ਰਜੋਗੁਣੀ ਹੁੰਦੇ ਨੇ ਸ਼ਸਤਰ ਵਾਸਤਰ ਪਾ ਕੇ ਦਰਸ਼ਨਾਂ ਨੂੰ ਜਾਇਆ ਕਰੇ ਕਾਹਦੇ ਵਾਸਤੇ ਵੀ ਜੋ ਪਦਵੀ ਵਸ਼ਿਸ਼ਠ ਜੀ ਦੀ ਆ ਉਹ ਮੇਰੀ ਪਦਵੀ ਲੈ ਕੇ ਮੈਨੂੰ ਬੁਲਾਉਣ ਸੀ ਉਹ ਵੀ ਉਸੇ ਪਦਵੀ ਦਾ ਮਾਲਕ ਤਾਂ ਫਿਰ ਉਹਦਾ ਲਿਬਾਸ ਰਾਜਾਂ ਵਾਲਾ ਹੁੰਦਾ ਸੀ ਜਿਵੇਂ ਕੋਈ ਪ੍ਰੇਮੀ ਫੌਜੀ ਵਰਦੀ ਪਾ ਕੇ ਆ ਜਾਵੇ ਤੇ ਕੁਦਰਤੀ ਆਪਣੇ ਅੰਦਰੋਂ ਨਿਕਲ ਜਾਏਗਾ ਉਹ ਫੌਜੀ ਸਾਹਿਬ ਜੀ ਕਿੱਧਰੋਂ ਆਏ ਹੋ ਐ ਤਾਂ ਆਪਣਾ ਹੀ ਭਾਈ ਆ ਉਹ ਔਰ ਇਸ ਤਰ੍ਹਾਂ ਨਾਲ ਖੈਰ ਉਸਨੇ ਜਾ ਕੇ ਨਮਸਕਾਰ ਕਰੀ ਵਸ਼ਿਸ਼ਠ ਜੀ ਨੂੰ ਵਸ਼ਿਸ਼ਠ ਜੀ ਕਹਿੰਦੇ ਆਓ ਰਾਜ ਰਿਸ਼ੀ ਜੀ ਤਕੜੇ ਹੋ ਬੈਠੋ ਰਾਜ ਸ਼ਸਤਰ ਔਰ ਵਸਤਰ ਰਿਸ਼ੀ ਉਹਨਾਂ ਦੀ ਜਿਹੜੀ ਕਾਲਣਾ ਸੀ ਔਰ ਇਸ ਤਰ੍ਹਾਂ ਦੇ ਨਾਲ ਉਹ ਫਿਰ ਹਰਖ ਜਾ ਕਰੇ ਕੀ ਕਹਾਉਣਾ ਚਾਹੁੰਦਾ ਸੀ ਬ੍ਰਹਮ ਰਿਸ਼ੀ ਔਰ ਇਸ ਤਰ੍ਹਾਂ ਦੇ ਨਾਲ ਉਸ ਦਾ ਇੱਕ ਪੁੱਤਰ ਮਾਰ ਜਿਆ ਕਰੇ ਜਾਂਦਾ ਹੋਇਆ ਸੌ ਦਫਾ ਆਇਆ ਦਰਸ਼ਨਾਂ ਵਾਸਤੇ ਸੌ ਪੁੱਤਰ ਮਾਰਤਾ ਵਸ਼ਿਸ਼ਠ ਜੀ ਦਾ ਅੱਜ ਸ਼ਸਤਰ ਪਾਏ ਹੋਏ ਨੇ ਉਹਨਾਂ ਦੀ ਕੁਟੀਆ ਦੇ ਬਾਹਰਲੇ ਪਾਸੇ ਖੜਾ ਤਾਂ ਵਸ਼ਿਸ਼ਠ ਦੀ ਸਪਤਨੀ ਕਹਿਣ ਲੱਗੀ ਮਹਾਰਾਜ ਕੋਈ ਇਹੋ ਜਿਹਾ ਰਿਸ਼ੀ ਵੀ ਹੈ ਦੁਨੀਆਂ ਦੇ ਉੱਤੇ ਜਿਹਦਾ ਸੂਰਜ ਵਾਂਗਣ ਤੇਜ ਹੋਵੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ ਉਹਦੇ ਅੰਦਰ ਦਵਾਇਤ ਨਹੀਂ ਹੁੰਦੀ ਹੈ ਨਹੀਂ ਉਹ ਹਕੀਕਤ ਕਹੇਗਾ ਹਮੇਸ਼ਾ ਕਹਿਣ ਲੱਗੇ ਹਾਂ ਹੈ ਇੱਕ ਕੌਣ ਆ ਜੀ ਉਹ? ਕਹਿੰਦੇ ਵਿਸ਼ਵਾਮਿੱਤਰ ਜੀ ਹੈ। ਅੱਜ ਦੁਨੀਆਂ ਦੇ ਵਿੱਚੋਂ ਦਾ ਜਿਹੜਾ ਸੂਰਜ ਵਾਂਗਣ ਤੇ ਜੈ ਤਪੱਸਿਆ ਦਾ ਉਹ ਬਾਹਰ ਕੜਾ ਸੁਣਦਾ, ਉਸ ਦੇ ਮਨ ਤੇ ਠੋਕਰ ਵੱਜੀ। ਹੋਂ ਸਾਹਿਤ ਤਪੱਸਿਆ ਕਰੀ ਹੋਈ ਸੀ, ਹੋਂ ਸਾਹਿਤ। ਕਹਿਣ ਲੱਗਾ ਦੇਖੋ ਮੈਂ ਇਨ੍ਹਾਂ ਦਾ 100 ਪੁੱਤਰ ਮਾਰਤਾ, ਇਹ ਮੇਰੀ ਉਪਮਾ ਕਰਦੇ ਨੇ, ਸ਼ਸਤਰ ਲਾ ਕੇ ਉੱਥੇ ਰੱਖ ਦਿੱਤੇ। ਸ਼ਸਤਰਾਂ ਤੇ ਖਾਲੀ ਅੰਦਰ ਚਲਿਆ ਗਿਆ, ਜਾ ਕੇ ਨਮਸਕਾਰ ਕਰੀ। ਵਿਸ਼ਿਸ਼ਟ ਜੀ ਕਹਿੰਦੇ ਆਓ ਬਰਮ ਰਿਸ਼ੀ ਜੀ, ਬਰਮ ਰਿਸ਼ੀ ਜੀ ਆਓ ਬੈਠੋ ਸੁਣਾਓ। ਉਹ ਕਹਿਣ ਲੱਗਾ ਮਹਾਰਾਜ ਇਹ ਗੱਲ ਕਹਾਉਣ ਵਾਸਤੇ ਮੈਂ ਤੁਹਾਡਾ 100 ਪੁੱਤਰ ਮਾਰ ਦਿੱਤਾ, ਇਹ ਅੱਗੇ ਨਾ ਮੈਨੂੰ ਤੁਸੀਂ ਕਹੀ ਗੱਲ। ਤੇ ਵਿਸ਼ਿਸ਼ਟ ਜੀ ਕਹਿਣ ਲੱਗੇ ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ ਨਾ ਜਾਂ ਗੁਰੂ ਲੋਕ ਹੁੰਦੇ ਨੇ ਉਹ ਸੁਣੀ ਕਦੇ ਗੱਲ ਨਹੀਂ ਕਹਿਣਗੇ, ਸੁਣੀ ਹੋਈ ਗੱਲ ਝੂਠੀ ਹੋਵੇਗੀ, ਗੱਲ ਉਹ ਕਹਿਣਗੇ ਜਿਹੜੀ ਦੇਖੀ ਹੋਊਗੀ ਉਹਨਾਂ ਦੀ ਅੱਖਾਂ ਦੇ ਨਾਲ, ਉਹ ਝੂਠੀ ਨਹੀਂ ਹੋ ਸਕਦੀ। ਹੁਣ ਆਪਾਂ ਦੀਵਾਨ ਦੇ ਵਿੱਚ ਬੈਠਿਆ ਗੁਰੂ ਦਾ ਪ੍ਰਕਾਸ਼ ਹੈ, ਜੇ ਆਪਾਂ ਨੂੰ ਬਾਹਰ ਗਿਆ ਕੋਈ ਜਾ ਕੇ ਪੁੱਛੇ ਵੀ ਉੱਥੇ ਗੁਰੂ ਸਾਹਿਬ ਤਾਂ ਹੈ ਹੀ ਨਹੀਂ ਸੀ ਪ੍ਰਕਾਸ਼, ਤੇ ਆਪਾਂ ਨੂੰ ਸ਼ੰਕਾ ਪੈ ਜੂਗਾ ਵੀ ਹੈ ਹੀ ਨਹੀਂ ਸੀ। ਜਦ ਆਪਾਂ ਸਾਹਮਣੇ ਦਰਸ਼ਨ ਕਰਦੇ ਹਾਂ ਸ਼ੰਕਾ ਕੈਸੇ ਪੈ ਜਾਏਗਾ? ਇਸੇ ਤਰ੍ਹਾਂ ਜਿਹੜੇ ਤੱਤਵੇ ਤੇ ਮਹਾਂਪੁਰਸ਼ ਹੁੰਦੇ ਨੇ ਬ੍ਰਹਮ ਗਿਆਨੀ, ਉਹ ਫਿਰ ਜਿਹੜੀ ਗੱਲ ਦੇਖਦੇ ਨੇ ਨਾ ਉਹ ਫਿਰ ਸੰਗਤਾਂ ਦੇ ਵਿੱਚ ਉਹ ਦੱਸਦੇ ਨੇ ਦੇਖੀ ਹੋਈ। ਲਿਖਿਆ ਨਾ ਸੰਤਨ ਕੀ ਸੁਣ ਸਾਚੀ ਸਾਖੀ, ਉਹਨਾਂ ਦੀ ਜਿਹੜੀ ਸਾਖੀ ਸੁਣਾਉਂਦੇ ਨੇ ਸੱਚੀ ਕਿ ਹੁੰਦੀ ਆ ਉਹ? ਸੋ ਬੋਲੇ ਜੋ ਪੇਖੇ ਆਖੀ, ਕਹਿੰਦੀ ਜਿਹੜੀ ਗੱਲ ਉਹ ਅੱਖਾਂ ਨਾਲ ਦੇਖਦੇ ਨੇ ਨਾ ਤਾਂ ਫਿਰ ਉਹ ਅੱਗੇ ਦੁਨੀਆਂ ਦਾ ਸੰਗਤਾਂ ਦੇ ਵਿੱਚ ਕਹਿੰਦੇ ਨੇ। ਵਿਸ਼ਵਾਮਿੱਤਰ ਜੀ ਕਹਿਣ ਲੱਗੇ, ਵਿਸ਼ਵਾਮਿੱਤਰ ਜੀ ਨੂੰ ਵਿਸ਼ਿਸ਼ਟ ਜੀ ਆ ਰਿਸ਼ੀ ਜੀ, ਪਹਿਲਾਂ ਤੁਹਾਡਾ ਲਿਬਾਸ ਸੀ ਜਿਹੜਾ ਉਹ ਰਜੋਗੁਣੀ ਸੀ, ਲਿਬਾਸ ਤੁਹਾਡਾ ਰਾਜਾਂ ਵਾਲਾ ਸੀ ਸਰੀਰ ਦੇ ਉੱਤੇ, ਪਰ ਤੁਹਾਡੀ ਜਿਹੜੀ ਅੰਦਰੂਨੀ ਅਵਸਥਾ ਸੀ ਉਹ ਰਿਸ਼ੀਆਂ ਵਾਲੀ ਸੀ। ਉਹ ਮੈਂ ਤੁਹਾਡਾ ਨਾਮ ਲੈਂਦਾ ਸੀ ਤੇ ਨਾਲੇ ਵਾਸਤਾ ਦੱਸਦਾ ਸੀ, ਨਾਮ ਤਾਂ ਸੀ ਰਾਜ, ਅਵਸਥਾ ਸੀ ਰਿਸ਼ੀ। ਖੁਸ਼ ਹੋ ਗਿਆ ਵਿਸ਼ਵਾਮਿੱਤਰ ਜੀ ਕਿ ਜਿਹੜਾ ਹੋਂ ਸਾਹਿਤ ਤਪੱਸਿਆ ਕਰਦੇ ਨੇ ਨਾ ਹੋਂ ਸਾਹਿਤ, ਕਹਿੰਦੇ ਉਹ ਖੁਸ਼ ਵੀ ਬੜੀ ਛੇਤੀ ਹੁੰਦੇ ਨੇ, ਨਾਰਾਜ਼ ਵੀ ਬੜੀ ਛੇਤੀ ਹੁੰਦੇ ਨੇ। ਜਿਹੜੇ ਸਤੋਗੁਣੀ ਮਹਾਤਮਾ ਨੇ ਸਤੋਗੁਣੀ, ਉਹ ਕਹਿੰਦੇ ਕਦੇ ਨਾਰਾਜ਼ ਨਹੀਂ ਹੁੰਦੇ ਹਨ, ਬਸ ਜੇ ਨਾਰਾਜ਼ ਹੋ ਜਾਣਗੇ ਤਾਂ ਫਿਰ ਇੱਕ ਪਾਸਾ ਕਰ ਦੇਣਗੇ। ਔਰ ਇਸ ਤਰ੍ਹਾਂ ਦੇ ਨਾਲ ਉਹ ਵਿਸ਼ਵਾਮਿੱਤਰ ਖੁਸ਼ ਹੋ ਗਿਆ, ਕਹਿਣ ਲੱਗਾ ਵਿਸ਼ਿਸ਼ਟ ਜੀ ਆਏ ਰਿਸ਼ੀ ਜੀ, ਮੈਂ ਤਪੱਸਿਆ ਦੇ ਵਿੱਚੋਂ ਕੁਛ ਤਪੱਸਿਆ ਦਾ ਫਲ ਤੁਹਾਨੂੰ ਦੇਣਾ ਚਾਹੁੰਦਾ, ਮੈਂ ਖੁਸ਼ ਹੋ ਗਿਆ ਤੁਹਾਡੇ ਤੇ। ਵਿਸ਼ਿਸ਼ਟ ਜੀ ਕਹਿਣ ਲੱਗੇ ਦੇ ਦਿਓ ਜੋ ਤੁਹਾਡੀ ਮਰਜ਼ੀ ਹੈ। ਵਿਸ਼ਵਾਮਿੱਤਰ ਕਹਿੰਦਾ ਹਜ਼ਾਰਾਂ ਵਰਸ਼ਾਂ ਦਾ ਤਪ ਦਾ ਫਲ ਆਏ ਵਿਸ਼ਿਸ਼ਟ ਜੀ ਮੈਂ ਤੁਹਾਨੂੰ ਦਿੰਦਾ, ਕਹਿੰਦੇ ਠੀਕ ਹੈ। ਫੇਰ ਵਿਸ਼ਿਸ਼ਟ ਜੀ ਕਹਿਣ ਲੱਗੇ ਆ ਵਿਸ਼ਵਾਮਿੱਤਰ ਜੀ ਮੈਂ ਵੀ ਦੇ ਦਿਆ ਤੁਹਾਨੂੰ ਕੁਛ, ਤੁਸੀਂ ਮੇਰੇ ਤੇ ਖੁਸ਼ ਹੋ ਕੇ ਹਜ਼ਾਰਾਂ ਸਾਲਾਂ ਦਾ ਤਪ ਮੈਨੂੰ ਦੇ ਦਿੱਤਾ ਤੇ ਮੈਂ ਵੀ ਤੁਹਾਨੂੰ ਦੇ ਦਿਆਂ ਕੁਛ। ਵਿਸ਼ਵਾਮਿੱਤਰ ਜੀ ਕਹਿੰਦੇ ਦਓ ਜੀ ਤੁਹਾਡੀ ਮੌਜ ਆ ਦੇ ਦਿਓ। ਵਿਸ਼ਵਾਮਿੱਤਰ ਜੀ ਕਹਿਣ ਲੱਗੇ ਮੈਂ ਤੁਹਾਨੂੰ ਦੋ ਘੜੀ ਸੰਗਤ ਦਾ ਫਲ ਦਿੰਨਾ, ਦੋ ਘੜੀ, ਇੱਕ ਘੰਟਾ ਆ ਅੱਧੇ ਘੰਟੇ ਦੀ ਇੱਕ ਘੜੀ ਹੁੰਦੀ ਹੈ, ਸਿਰਫ ਦੋ ਘੰਟੇ ਹੋਏ। ਜਦ ਇਤਨੀ ਗੱਲ ਵਸ਼ਿਸ਼ਠ ਨੇ ਕਹੀ ਤਮੋਗੁਣੀ ਸੀ ਨਾ, ਤਮੋਗੁਣੀ ਹੋਂ ਸਾਹਿਤ ਤਪੱਸਿਆ ਕਰੀ ਹੋਈ ਸੀ, ਹੋਂ ਸਾਹਿਤ ਕਹਿਣ ਲੱਗਾ ਵਸ਼ਿਸ਼ਠ ਜੀ ਕੀ ਮੈਨੂੰ ਮਖੌਲ ਕਰਦੇ ਹੋ ਤੁਸੀਂ। ਕਹਿਣ ਲੱਗੇ ਨਹੀਂ, ਮਹਾਤਮਾ ਤਾਂ ਮਖੌਲ ਕਰਦੇ ਹੀ ਨਹੀਂ ਹੁੰਦੇ ਕਿਸੇ ਨੂੰ, ਨਾ ਮਖੌਲ ਉਹਨਾਂ ਦੇ ਅੰਦਰ ਹੁੰਦਾ ਹੀ ਆ, ਉਹਨਾਂ ਦੇ ਅੰਦਰ ਤਾਂ ਆਤਮਾ ਹੁੰਦਾ, ਮਖੌਲ ਤਾਂ ਦਵਾਇਤਵਾਦੀਆਂ ਦੇ ਅੰਦਰ ਹੁੰਦਾ। ਕਹਿੰਦੇ ਕੀ ਹੁੰਦਾ ਦੋ ਘੜੀ ਦੀ ਸੰਗਤ, ਕੀ ਮੈਨੂੰ ਫਲ ਦਿੱਤਾ ਤੁਸੀਂ। ਤੇ ਵਸ਼ਿਸ਼ਟ ਜੀ ਕਹਿਣ ਲੱਗੇ ਫਿਰ ਇਹਦੀ ਪਰਖ ਕਰਾ ਲਓ, ਪੁੱਛ ਲਓ ਕਿਸੇ ਕੋਲੋਂ ਵੀ ਇਸਦਾ ਫਲ ਕੀ ਹੈ। ਵਿਸ਼ਵਾਮਿੱਤਰ ਜੀ ਵਰਮਾ ਕੋ ਗਏ, ਵਰਮਾ ਜਾਣ ਗਿਆ ਵੀ ਤਮੋ ਗੁਣੀ ਨੇ ਜੇ ਮੈਂ ਸੱਚ ਦੱਸਤਾ ਸਰਾਫ ਦੇ ਦੂ ਮੈਨੂੰ, ਕਿਉਂਕਿ ਤਪੱਸਿਆ ਕਰੀ ਹੁੰਦੀ ਆ ਗੁਰਮੁਖੋ, ਜਿਤਨਾ ਤਪ ਕਰਿਆ ਹੁੰਦਾ ਨਾ ਉਹਦੇ ਵਿਚ ਤਾਕਤ ਹੁੰਦੀ ਆ ਜ਼ਰੂਰ। ਸਰਾਫ ਤਾਂ ਦੇਖ ਲੋ ਗੁਰੂਆਂ ਨੂੰ ਵੀ ਦੇ ਤਾ ਸੀ, ਅੱਠਵੇਂ ਪਾਤਸ਼ਾਹ ਮਹਾਰਾਜ ਜੀ ਨੂੰ, ਨਾਲੇ ਉਹਨਾਂ ਦਾ ਹੀ ਭਰਾ ਸੀ ਰਾਮ ਰਾਏ ਜੀ, ਐਸੇ ਦਿੱਲੀ ਦੀ ਗੱਲ ਆ ਇੱਥੇ ਹੀ। ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਿਆ ਔਰੰਗਜ਼ੇਬ ਜੀ ਨੇ, ਕਿਸੇ ਨੇ ਕਿਹਾ ਵੀ ਤੁਹਾਡੇ ਬਜ਼ੁਰਗਾਂ ਨੂੰ ਇਹ ਜਿਹੜੀ ਵਸਤੂ ਰਾਜ ਘਰਾਣਾ ਉਥੋਂ ਮਿਲਿਆ, ਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ ਤੁਹਾਡੇ ਵਡੇਰੇ ਬਾਬਰ ਨੂੰ। ਕਹਿੰਦਾ ਹੁਣ ਕੌਣ ਆ ਉਹਨਾਂ ਦੀ ਗੱਦੀ ਤੇ? ਕਹਿੰਦੇ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਪੁਰ ਜੋਤ ਚੁਕਾਉਂਦੇ ਨੇ। ਖੈਰ ਉਹਨਾਂ ਨੇ ਬੇਨਤੀ ਕਰਕੇ, ਜੈਸੋ ਰਾਜੇ ਹਿੰਦੂ ਸਿੱਖ ਰਾਜੇ ਹੁੰਦੇ ਸੀ ਇਹਨਾਂ ਦੇ, ਆਪ ਵੀ ਹੈਗੇ ਔਰ ਇਸ ਤਰ੍ਹਾਂ ਦੇ ਨਾਲ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਕੋ ਇਹਦੀ ਆਏ ਪ੍ਰੇਮੀ ਆਏ ਜਾਂ ਰਾਜਾ ਜੈਸੋ ਮਾਨਸੋਏ ਹੁੰਦੇ ਸਨ। ਸੱਤਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਤਾਂ ਨਾ ਉਹਨੂੰ ਦਰਸ਼ਨ ਦੇਣਾ ਨਾ ਅਸੀਂ ਉਹਦਾ ਦਰਸ਼ਨ ਕਰਨਾ, ਸਾਡਾ ਤਾਂ ਪਰਣ, ਅਸੀਂ ਨੀ ਜਾਣਾ। ਨਾਲੇ ਉਹ ਪਰਮਾਰਥੀ ਬੰਦਾ ਨਹੀਂ ਹੈ, ਇਹ ਜਿਹੜੇ ਰਜੋਗੁਣੀ ਲੋਕ ਹੁੰਦੇ ਨੇ ਇਹ ਪਰਮਾਰਥੀ ਨਹੀਂ ਹੁੰਦੇ, ਤਾਂ ਵਡਿਆਈ ਦੇ ਭੁੱਕੇ ਹੁੰਦੇ ਨੇ ਜਾਂ ਫਿਰ ਸ਼ਕਤੀ ਦੇਖਣੀ ਜਿਹਨੂੰ ਮੋਝ ਜਾ ਕਹਿੰਦੇ ਨੇ, ਮੋਝ ਜਾ। ਔਰ ਇਸ ਤਰ੍ਹਾਂ ਦੇ ਨਾਲ ਸੱਤਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਭਾਈ ਕੋਈ ਸਿੱਖ ਜਾਓ ਦਿੱਲੀ ਨੂੰ, ਜਾਂ ਉਹਦੀ ਜਵਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਵਾਸਾ ਹੋਵੇਗਾ, ਜੋ ਜਵਾਨ ਚੋਂ ਕੱਢ ਦੇਵੇਗਾ ਪੂਰਾ ਹੋ ਜਾਵੇਗਾ। ਰਾਮ ਰਾਏ ਜੀ ਉੱਠ ਕੇ ਖੜੇ ਹੋ ਗਏ। ਖੈਰ ਇੱਥੇ ਆ ਗਏ ਦਿੱਲੀ, ਆ ਮਜਨੂ ਟੱਲਾ ਹੁੰਦਾ ਸੀ ਪਿੱਛੇ ਆ ਆਪਣੇ ਜਮਨਾ ਦੇ ਕਿਨਾਰੇ, ਉਥੇ ਬੋੜਾ ਖੂਹ ਸੀ, ਬੋੜਾ ਖੂਹ ਉਹਦੇ ਤੇ ਚਾਦਰ ਵਿਛਾਤੀ ਵੀ ਉੱਤੇ ਚੜਨਗੇ ਖੂਹ ਚ ਡਿੱਪਣਗੇ, ਜੇ ਸ਼ਕਤੀ ਹੋਊਗੀ ਤਾਂ ਬਚ ਜਾਣਗੇ। ਰਾਮ ਰਾਏ ਜੀ ਚਾਦਰ ਤੇ ਬਹਿ ਗਏ, ਜਾਣੀ ਸ਼ਕਤੀ ਦਿਖਾਉਣੀ ਸ਼ੁਰੂ ਕਰੀ। ਜਦ ਫਿਰ ਬਾਣੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘਮਿਆਰ, ਕੜਪਾਂਡੇ ਇੱਟਾਂ ਕੀਆਂ ਜਲਤੀ ਕਰੇ ਪੁਕਾਰ, ਇਹ ਗੱਲ ਤੇ ਵਿਚਾਰ ਆ ਗਈ ਵੀ ਸਾਡੇ ਮਤ ਨੂੰ ਕਿਉਂ ਨਿੰਦਿਆ। ਤਾਂ ਰਾਮ ਰਾਏ ਜੀ ਗਿਆਨਵਾਨ ਨਹੀਂ ਸਨ, ਗਿਆਨਵਾਨ ਕਿਸੇ ਕੋਲੋਂ ਡਰਦਾ ਨਹੀਂ ਹੁੰਦਾ ਗੁਰਮੁਖੋ। ਨੌਵੇਂ ਪਾਤਸ਼ਾਹ ਮਹਾਰਾਜ ਨੂੰ ਜ਼ੋਰ ਲਾ ਹਟਿਆ ਔਰੰਗਜ਼ੇਬ, ਤੂੰ ਦੀਨ ਇਸਲਾਮ ਦੇ ਵਿੱਚ ਆ ਜਾ, ਅਸੀਂ ਤੈਨੂੰ ਪੀਰ ਮੰਨਾਂਗੇ, ਹਿੰਦੂ ਤੈਨੂੰ ਗੁਰੂ ਮੰਨਦੇ ਨੇ। ਨਵੇਂ ਪਾਤਸ਼ਾਹ ਕਹਿਣਗੇ ਇਸ ਵਾਸਤਾ ਨੀ ਸਰੀਰ ਮਿਲਿਆ। ਔਰ ਇਸ ਤਰ੍ਹਾਂ ਦੇ ਨਾਲ ਕੁਰਬਾਨ ਹੋ ਗਏ ਪਰ ਨਹੀਂ ਮੰਨਿਆ ਗੁਰਮੁਖ। ਹੁਣ ਉਹ ਸੀ ਪਦਾਰਥਵਾਦੀ ਜਾਂ ਪੰਗਤੀ ਬਦਲ ਦਿੱਤੀ ਮਹਾਰਾਜ ਜੀ ਨੂੰ ਪਤਾ ਲੱਗਿਆ ਤਾਂ ਆਪਣੇ ਪੁੱਤਰ ਦਾ ਤਿਆਗ ਕਰਤਾ ਗੁਰਮੁਖ ਦੇਖ ਲੋ ਆਪਾਂ ਆਪਣੇ ਪੁੱਤਰ ਦਾ ਤਿਆਗ ਕਰ ਦਾਂਗੇ ਚਾਹੇ ਸੱਤ ਖੂਨ ਕਰ ਦੇਵੇ ਛਡਾ ਕੇ ਛੱਡਾਂਗੇ ਆਹ ਗੁਰੂ ਪਦਾਰਥਵਾਦੀ ਨਹੀਂ ਗੁਰੂ ਦਾ ਕਿਸੇ ਨਾਲ ਮੋਹ ਨਹੀਂ ਹੈ ਗੁਰੂ ਦਾ ਮੋਹ ਹੈ ਹਕੀਕਤ ਦੇ ਨਾਲ ਜਾਂ ਪ੍ਰੇਮ ਦੇ ਨਾਲ ਬਸ ਕਿਹੜਾ ਇਸ ਤਰ੍ਹਾਂ ਫਿਰ ਜਿਹੜੀ ਗੱਦੀ ਦੇ ਜਾਨਸ਼ੀਨ ਅੱਠਵੇਂ ਪਾਤਸ਼ਾਹ ਬਣਾਤੇ ਸਾਢੇ ਸੱਤ ਸਾਲ ਦੀ ਉਮਰ ਸਾਰੀ ਜਦ ਉਨ੍ਹਾਂ ਨੇ ਦੇਖਿਆ ਵੀ ਮੇਰੇ ਛੋਟੇ ਭਰਾ ਨੂੰ ਗੱਦੀ ਦੇ ਦਿੱਤੀ ਤਾਂ ਉਹਦੇ ਮਨ ਦੇ ਅੰਦਰ ਈਰਖਾ ਪੈਦਾ ਹੋ ਗਈ ਜਿਵੇਂ ਆਪਣੇ ਵੀ ਹੋ ਜਾਂਦੀ ਹੈ ਜੇ ਆਪਣਾ ਭਰਾ ਕੋਈ ਮਿਹਨਤ ਕਰਕੇ ਬਿਜਨਸ ਜਾਂ ਕੋਈ ਹੋਰ ਆ ਜਿਹੜਾ ਹੁਣ ਚੱਲੇ ਹੋਏ ਨੇ ਬੱਸਾਂ ਆਦਿ ਕੇ ਇਹ ਕਰ ਲਵੇ ਤਾਂ ਆਪਾਂ ਉਹਦੇ ਨਾਲ ਈਰਖਾ ਕਰਨ ਲੱਗ ਜਾਂਗੇ ਬਈ ਸਾਨੂੰ ਤਾਂ ਰੋਟੀ ਨਹੀਂ ਮਿਲਦੀ ਇਹ ਕਾਰਾਂ ਦੇ ਵਿੱਚ ਚੜਿਆ ਫਿਰਦਾ ਇਹਨੂੰ ਈਰਖਾ ਕਹਿੰਦੇ ਨੇ ਕੋੜ ਕਹਿੰਦੇ ਨੇ ਇਹਨੂੰ ਕੋੜ ਆਹ ਇਸ ਤਰ੍ਹਾਂ ਦੇ ਨਾਲ ਫਿਰ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਵੀ ਉਹਨੂੰ ਲਿਆਓ ਦੇਖੋ ਸ਼ਕਤੀਆਂ ਤਾਂ ਉਹਨਾਂ ਚ ਨੇ ਪਰ ਆਪਾਂ ਨੇ ਤਾਂ ਸਿਰਫ ਟੂਕ ਲੈਣੀ ਹੈ ਅੱਠਵਾਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਬੰਗਲੇ ਸਾਹਿਬ ਰਾਜਾ ਜੈਸ਼ ਦੇ ਮਹਿਲ ਸਨ ਇੱਥੇ ਸਾਰੀ ਦਿੱਲੀ ਚ ਪੌਂ ਪਈ ਹੋਈ ਸੀ ਪੌਂ ਪੌਂ ਕੀ ਹੁੰਦੀ ਹੈ ਸਰੀਰ ਦੇ ਉੱਤੇ ਖਰਾਬ ਹੋਈ ਜਾਣੀ ਖੁਰਚ ਖੁਰਚ ਕੇ ਲਹੂ ਕੱਢ ਦਿੰਦੇ ਨੇ ਜਿਨ੍ਹਾਂ ਦੇ ਖਾਜ ਹੁੰਦੀ ਹੈ ਇਹ ਪੌਂ ਆ ਕੁੱਤੇ ਨੀ ਦੇਖੇ ਪੌਂ ਵਾਲੇ ਫਿਰਦੇ ਆਹ ਇਸ ਤਰ੍ਹਾਂ ਦੇ ਨਾਲ ਅੱਠਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਉਂ ਕਰੋ ਆ ਸਾਡੇ ਚਰਨ ਧੋ ਕੇ ਇਸ ਬੱਚਾ ਬਣਾ ਕੇ ਪਾ ਦੋ ਜਿਹੜਾ ਪੀਵੇਗਾ ਛਿੱਟੇ ਮਾਰੇਗਾ ਸਰੀਰ ਤੇ ਰਾਜੀ ਹੋ ਜਾਵੇਗਾ ਸਾਰੀ ਦਿੱਲੀ ਰਾਜੀ ਹੋ ਗਈ ਉਹ ਇਸ ਤਰ੍ਹਾਂ ਦਾ ਔਰੰਗਜ਼ੇਬ ਨੂੰ ਪਤਾ ਲੱਗਿਆ ਰਾਮ ਰਾਏ ਜੀ ਗਏ ਕਚਹਿਰੀ ਦੇ ਵਿੱਚ ਬੈਠ ਗਏ ਔਰੰਗਜ਼ੇਬ ਕਹਿੰਦਾ ਵੀ ਤੁਹਾਡੇ ਛੋਟੇ ਭਰਾ ਦੇ ਵਿੱਚ ਬਹੁਤ ਤਾਕਤ ਹੈ ਸਾਰੀ ਦਿੱਲੀ ਦਾ ਕੋੜ ਹਟਾ ਤਾ ਉਹਨਾਂ ਨੇ ਆ ਕੇ ਹੁਣ ਜੇ ਤਾਂ ਹੁੰਦਾ ਗਿਆਨਵਾਨ ਗਿਆਨਵਾਨ ਦੇ ਅੰਦਰ ਈਰਖਾ ਨਹੀਂ ਹੁੰਦੀ ਹੈ ਹੁਣ ਉਹ ਸੀ ਪਦਾਰਥਵਾਦੀ ਰਾਮ ਰਾਏ ਭਾਵੇਂ ਗੁਰੂ ਦਾ ਹੀ ਪੁੱਤਰ ਸੀ ਪੁੱਤਰ ਕੋਈ ਹੋਰ ਚੀਜ਼ ਹੈ ਜਿਹੜੀ ਅਵਸਥਾ ਨਾ ਸਮਵਿਰਤੀ ਹੈ ਜਿਹੜੀ ਇਹ ਕੋਈ ਹੋਰ ਚੀਜ਼ ਹੈ ਪਰ ਉਹਦੇ ਅੰਦਰ ਈਰਖਾ ਉਹਦੀ ਜਾਣੀ ਸ਼ੁਰੂ ਹੋ ਗਈ ਕਹਿਣ ਲੱਗਾ ਜੀ ਕਿ ਤੁਸੀਂ ਐਵੇਂ ਨਿਆਣੇ ਦੀ ਉਪਮਾ ਕਰਦੇ ਹੋ ਮਾਤਾ ਦਾ ਖਾਜਾ ਤਾਂ ਨਿਆਣਿਆਂ ਦੇ ਮਾਤਾ ਵੀ ਨਿਕਲ ਆਉਂਦੀ ਹੁੰਦੀ ਹੈ ਯਾਨੀ ਸ਼ਰਾਬ ਦੇ ਦਿੱਤਾ ਗੁਰੂ ਸ਼ਰਾਬ ਉਹਦਾ ਕਿਉਂ ਲੱਗਿਆ ਸੱਤਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਸੀ ਬਈ ਜਿਹੜਾ ਸਿੱਖ ਉਹਦਾ ਗੁਰੂ ਪੁੱਤਰ ਸੀ ਨਾ ਬਈ ਜਿਹੜਾ ਦਿੱਲੀ ਜਾਵੇਗਾ ਉਹਦੀ ਜਵਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਹੀ ਵਸੇਗਾ ਹੁਣ ਗੁਰੂ ਨਾਨਕ ਦੇਵ ਮਹਾਰਾਜ ਸ਼ਰਾਫ ਨਾ ਦੇ ਦੇਵੇ ਜੇ ਮੈਂ ਸੱਚ ਦੱਸ ਦਿੱਤਾ ਵੀ ਸੰਗਤ ਦਾ ਇਤਨਾ ਫਲ ਹੈ ਕਹਿਣ ਲੱਗਾ ਮੈਨੂੰ ਤਾਂ ਕੰਮ ਹੈ ਭਾਈ ਮੈਂ ਤਾਂ ਦੁਨੀਆਂ ਨੂੰ ਰਚਦਾ ਗਾਂ ਵਿਸ਼ਨੂੰ ਕੋ ਚਲਿਆ ਜਾ ਵਿਸ਼ਨੂੰ ਕੋ ਚਲਿਆ ਜਾ ਉਹੀ ਗੱਲ ਅੱਗੇ ਰੱਖੀ ਵਿਸ਼ਨੂੰ ਵੀ ਜਾਣ ਗਿਆ ਵੀ ਇਹ ਤਾਂ ਤਮੋ ਗੁਣੀ ਹੈ ਕਹਿਣ ਲੱਗਾ ਮੈਨੂੰ ਵੀ ਰੋਜੀ ਰੱਖ ਨਿਦਾਸੀਆਂ ਨੂੰ ਰੋਜੀ ਦਿੰਦਾ ਤੂੰ ਕੋ ਚਲਿਆ ਜਾ ਸ਼ਿਵ ਜੀ ਕੋ ਚਲਿਆ ਗਿਆ ਸ਼ਿਵ ਜੀ ਨੇ ਵੀ ਜਾਣ ਲਿਆ ਵੀ ਇਹਦੇ ਤਪੱਸਿਆ ਕਰੀ ਹੋਈ ਆ ਬਹੁਤ ਕਹਿਣ ਲੱਗਾ ਮੈਂ ਤਾਂ ਦੁਨੀਆਂ ਦਾ ਸ਼ਿੰਗਾਰ ਕਰਦਾ ਤੇ ਉਹ ਕਰ ਸ਼ੀਸ਼ ਨਾਗ ਦੇ ਕੋਲ ਚਲਿਆ ਜਾ ਤੇਰਾ ਫੈਸਲਾ ਕਰ ਦੇਗਾ ਉਹ ਕਹੋ ਤਾਂ ਵੀ ਜਿਹੜੀ ਧਰਤੀ ਹੈ ਸ਼ੇਸ਼ ਨਾਗ ਦੇ ਸਿਰ ਤੇ ਚੱਕੀ ਹੋਈ ਹੈ ਕੋਈ ਕਹਿੰਦਾ ਬੌਲਦ ਦੇ ਸਿੰਘਾਂ ਦੇ ਚੱਕੀ ਹੈ ਧੌਲਾ ਬੌਲਦ ਹੈ ਗੁਰੂ ਸਾਹਿਬ ਨੇ ਕਿਹਾ ਧਰਮ ਦੀ ਕੜਾਈ ਹੋਈ ਧਰਤੀ ਖੜੀ ਹੈ ਤੌਲ ਧਰਮ ਦਇਆ ਕਾ ਪੂਤ
ਇਹ ਧਰਤੀ ਤਾਂ ਧਰਮ ਦੇ ਆਸਰੇ ਖੜੀ ਆ ਗੁਰਮੁਖ ਉਹ ਇਸ ਤਰ੍ਹਾਂ ਇਹਦੇ ਨਾਲ ਵਿਸ਼ਵਾਮਿੱਤਰ ਸੀ ਉਹ ਪਤਾਲ ਚ ਚਲਿਆ ਗਿਆ ਤਾਂ ਸ਼ੇਸ਼ਨਾਗ ਜੀ ਬੈਠੇ ਨੇ ਧਰਤੀ ਚੱਕੀ ਹੋਈ ਹੈ ਕਹਿਣ ਲੱਗਾ ਸ਼ੇਸ਼ਨਾਗ ਜੀ ਮੈਂ ਇੱਕ ਫੈਸਲਾ ਕਰਾਉਣਾ ਤੁਹਾਡੇ ਕੋਲੋਂ ਕਹੋ ਵਿਸ਼ਵਾਮਿੱਤਰ ਜੀ ਕਾਹਦਾ ਕਰਾਉਣਾ ਕਹਿਣ ਲੱਗਾ ਮੈਨੂੰ ਵਿਸ਼ਿਸ਼ਟ ਜੀ ਨੇ ਸਿਰਫ ਦੋ ਕੜੀਆਂ ਸੰਗਤ ਦਾ ਫਲ ਦਿੱਤਾ ਮੈਂ ਉਹਨੂੰ ਹਜ਼ਾਰਾਂ ਵਰਸ ਦੀ ਤਪੱਸਿਆ ਦਿੱਤੀ ਹੈ ਤਪੱਸਿਆ ਬੜੀ ਹੈ ਕਿ ਦੋ ਕੜੀ ਦੀ ਸੰਗਤ ਦਾ ਫਲ ਬਹੁਤ ਹੈ ਸ਼ੇਸ਼ਨਾਗ ਜੀ ਹੁਣ ਜੁਗਤੀ ਦੁਆਰਾ ਉਸ ਨੂੰ ਸਮਝਾਉਣਗੇ ਕਹਿਣ ਲੱਗਿਆ ਵਿਸ਼ਵਾਮਿੱਤਰ ਜੀ ਕਿਸੇ ਆਦਮੀ ਦੇ ਸਿਰ ਤੇ ਤਿੰਨ ਵਣ ਦੀ ਪੰਡ ਚੱਕੀ ਹੋਵੇ ਉਹਦਾ ਦਿਮਾਗ ਨੀ ਠਿਕਾਣੇ ਹੁੰਦਾ ਤੇ ਮੈਂ ਤਾਂ ਸਾਰੀ ਧਰਤੀ ਚੱਕੀ ਹੋਈ ਹੈ ਸਿਰ ਤੇ ਇਹਨੂੰ ਘਰ ਫਿਰ ਜੇ ਮੇਰੇ ਕੋਲੋਂ ਫਲ ਪੁੱਛਣਾ ਤਾਂ ਫਿਰ ਤੂੰ ਜਿਹੜੀ ਤੇਰੀ ਤਪੱਸਿਆ ਕਰੀ ਹੋਈ ਹੈ ਨਾ ਤਪੱਸਿਆ ਉਹਦੇ ਬਲ ਕਰਕੇ ਮੇਰੇ ਸਿਰ ਤੋਂ ਧਰਤੀ ਉੱਚੀ ਕਰ ਦੇ ਫਿਰ ਮੈਂ ਵਿਹਲਾ ਹੋ ਜਾਵਾਂਗਾ ਦਮ ਲੈ ਕੇ ਫਿਰ ਮੈਂ ਤੈਨੂੰ ਉੱਤਰ ਦਿਆਂਗਾ ਇਸ ਗੱਲ ਦਾ ਤਪੱਸਿਆ ਲਾਉਣੀ ਸ਼ੁਰੂ ਕਰਤੀ ਸਾਰੀ ਤਪੱਸਿਆ ਲਾਤੀ ਉਸਨੇ ਉਹਦੇ ਕੋਲ ਬਾਕੀ ਕੱਖ ਨਾ ਰਿਹਾ ਕਹਿੰਦਾ ਧਰਤੀ ਤਾਂ ਚੱਕ ਨੀ ਹੋਈ ਹੋਰ ਲਾ ਦੇ ਹੋਰ ਲਾਇਆ ਜਦ ਸ਼ੇਸ਼ਨਾਗ ਨੇ ਸਿਰ ਹਿਲਾਇਆ ਨਾ ਧਰਤੀ ਡੋਲਣ ਲੱਗ ਗਈ ਕਹਿਣ ਲੱਗੇ ਵੀ ਇਹ ਤਾਂ ਚੱਕ ਨੀ ਮੈਂ ਉੱਤਰ ਤੈਨੂੰ ਕਿਵੇਂ ਦੇਵਾਂ ਤੇਰੇ ਕੋਈ ਹੋਰ ਵੀ ਫਲ ਹੈ ਹੋਰ ਵੀ ਫਲ ਹੈ ਤੇਰੇ ਕੋ ਉਹ ਵਿਸ਼ਵਾਮਿੱਤਰ ਕਹਿੰਦਾ ਮੈਨੂੰ ਵਿਸ਼ਿਸ਼ਟ ਜੀ ਨੇ ਦੋ ਕੜੀ ਸੰਗਤ ਦਾ ਫਲ ਦਿੱਤਾ ਕਹਿੰਦੇ ਉਹ ਲਾ ਕੇ ਦੇਖ ਲਾ ਜਦ ਉਹਨੇ ਦੋ ਕੜੀ ਸੰਗਤ ਦਾ ਫਲ ਲਾਇਆ ਚਾਰ ਉਂਗਲ ਧਰਤੀ ਉੱਚੀ ਹੋ ਗਈ ਸਿਰ ਤੋਂ ਸ਼ੇਸ਼ਨਾਗ ਬੈਠ ਗਿਆ ਆਰਾਮ ਨਾਲ ਵਿਸ਼ਵਾਮਿੱਤਰ ਜੀ ਕਹਿਣ ਲੱਗਾ ਮਹਾਰਾਜ ਜੀ ਉੱਤਰ ਦਿਓ ਪ੍ਰੈਕਟੀਕਲੀ ਉੱਤਰ ਮਿਲਿਆ ਨੀ ਤੈਨੂੰ ਅਜੇ ਤੈਨੂੰ ਪ੍ਰੈਕਟੀਕਲੀ ਉੱਤਰ ਦਿੱਤਾ ਸੰਗਤ ਦੇ ਫਲ ਦਾ ਕਹਿੰਦਾ ਕਿਵੇਂ ਜੀ ਜਿਹੜੇ ਹੋਂ ਸਾਹਿਤ ਤਪੱਸਿਆ ਕਰਦੇ ਨੇ ਨਾ ਉਹਨਾਂ ਨੂੰ ਇਹ ਗੱਲ ਨੀ ਅਨੁਭਵ ਹੁੰਦੀ ਜਿਹੜੀ ਸਤੋ ਗੁਣੀ ਤਪੱਸਿਆ ਹੁੰਦੀ ਹੈ ਵੀ ਕਿਤਨੀ ਤਾਕਤ ਰੱਖਦੀ ਆ ਉਹ ਕਹਿੰਦੇ ਤਾਂ ਸਾਰੀ ਤਪੱਸਿਆ ਲਾਤੀ ਧਰਤੀ ਸਿਰ ਤੋਂ ਉੱਚੀ ਨਾ ਹੋਈ ਦੋ ਕੜੀ ਸੰਗਤ ਦੇ ਫਲ ਨੇ ਧਰਤੀ ਚਾਰ ਉਂਗਲੀ ਸਿਰ ਤੋਂ ਉੱਚੀ ਕਰ ਦਿੱਤੀ ਅਜੇ ਤੈਨੂੰ ਜਵਾਬ ਹੀ ਨੀ ਮਿਲਿਆ ਨਿਰੁੱਤਰ ਹੋ ਗਿਆ ਗੁਰਮੁਖੋ ਸੰਗਤ ਦਾ ਬਹੁਤ ਵੱਡਾ ਫਲ ਹੈ ਜਿਹੜੇ ਪ੍ਰੇਮ ਨਾਲ ਆਉਂਦੇ ਨੇ ਪੜ੍ਹੋ ਪ੍ਰੇਮ ਦੇ ਨਾਲ
ਸਤਸੰਗਤ ਮਿਲੇ ਸੋਈ
ਸਮੱਸਿਆ ਕਦੇ ਮੁਕਤ ਨਹੀਂ ਹੋ ਸਕਦਾ ਸ਼ਕਤੀ ਜ਼ਰੂਰ ਹੋ ਜੂ
ਸੋ
ਸੰਗਤ ਕਰਨ ਦਾ ਬਹੁਤ ਵੱਡਾ ਮਹਾਤਮ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਇੱਕ ਨਗਰ ਚਲੇ ਗਏ। ਦੋ ਟਾਈਮ ਕਥਾ ਕੀਰਤਨ ਹੁੰਦਾ, ਸਵਾ ਆਸ਼ਾ ਦੀ ਵਾਰ ਦਾ ਕੀਰਤਨ ਕਰਦਾ ਭਾਈ ਮਰਦਾਨਾ ਰਬਾਬ ਦੇ ਨਾਲ, ਸ਼ਾਮ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਔਰ ਉਸ ਦੀ ਫਿਰ ਵਿਆਖਿਆ ਕਰਦੇ ਨੇ ਵਿਆਖਿਆ। ਸ਼ਾਮ ਦੇ ਟਾਈਮ ਜ਼ਿਆਦੇ ਸੰਗਤ ਆਉਂਦੀ ਹੈ, ਸ਼ਾਮ ਦੇ ਟਾਈਮ ਦੇ ਵਿੱਚ ਬੱਚੇ ਵੀ ਆ ਜਾਂਦੇ ਨੇ। ਜਿਹੜਾ ਸੁਬਾਹ ਦਾ ਟਾਈਮ ਹੁੰਦਾ ਅੰਮ੍ਰਿਤ ਵੇਲਾ ਆਸਾ ਦੀ ਵਾਰ, ਉਸ ਟਾਈਮ ਦੇ ਵਿੱਚ ਸੰਗਤ ਥੋੜੀ ਆਉਂਦੀ ਹੈ ਗੁਰੂ ਕੋਲ। ਥੋੜੀ ਕੀ ਆਉਂਦੀ ਹੈ, ਕਲਯੁਗੋ ਜੁੱਲੜ ਛਿੜ ਦਿੰਦਾ ਆਪਣੇ ਤੇ, ਜੁੱਲੜ ਆ ਇੱਕ ਕਲਯੁਗ ਕੋ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਮਿਲਾਪ ਹੋਇਆ ਕਲਯੁਗ ਨਾਲ, ਮਰਦਾਨਾ ਡਰ ਗਿਆ। ਖੈਰ ਗੱਲਬਾਤ ਹੋਈ, ਮਰਦਾਨਾ ਕਹਿੰਦਾ ਮਹਾਰਾਜ ਜੀ ਇਹਦੇ ਕੋਲ ਆ ਜੁੱਲੜ ਜਿਹਾ ਕੀ ਹੈ? ਕਹਿੰਦੇ ਪੁੱਛ ਲਾ ਮਰਦਾਨਾ ਕੀ ਹੈ ਇਹਦੇ ਕੋਲ। ਮਰਦਾਨਾ ਕਹਿੰਦਾ ਆ ਕਲਯੁਗ ਆ ਜੁੱਲੜ ਜਿਹਾ ਤੇਰੇ ਕੋਲ ਕੀ ਹੈ? ਕਹਿਣ ਲੱਗਾ ਮਰਦਾਨਿਆ ਬਈ ਮੇਰਾ ਹੁਣ ਰਾਜ ਹੈ, ਰਾਜਾ ਹਮੇਸ਼ਾ ਸਾਰੀ ਦੁਨੀਆਂ ਨੂੰ ਆਪਣੇ ਅਧੀਨ ਰੱਖਦਾ ਹੁੰਦਾ, ਮੈਂ ਸਾਰੀ ਦੁਨੀਆਂ ਨੂੰ ਨਰਕਾਂ ਨੂੰ ਲੈ ਕੇ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਲਯੁਗ ਦੇ ਅਵਤਾਰ, ਇਹਨਾਂ ਨੇ ਦੁਨੀਆਂ ਨੂੰ ਤਾਰਨਾ, ਇਹ ਤਾਰਨ ਵਾਸਤੇ ਆਏ ਨੇ। ਕਹਿੰਦਾ ਜਦ ਅੰਮ੍ਰਿਤ ਵੇਲਾ ਹੁੰਦਾ ਨਾ, ਬਰਮ ਮਹੂਰਤ ਕਹਿੰਦੇ ਨੇ ਜਿਹਨੂੰ, ਬਹੁਤ ਵੱਡਾ ਫਲ ਹੁੰਦਾ ਭਜਨ ਕਰਨ ਦਾ, ਇਸ਼ਨਾਨ ਦਾ। ਆਪਾਂ ਤਾਂ ਹੁਣ 10 ਵਜੇ ਉੱਠ ਕੇ ਮੂੰਹ ਚ ਡੰਡਾ ਜਾ ਲੈ ਕੇ ਖੜ ਜਾਂਦੇ ਹਾਂ ਨਾ, ਜਿਵੇਂ ਸਿਆੜ ਦੇ ਮਹੀਨੇ ਊਠ ਮਸਤਿਆ ਹੋਇਆ ਝੱਗ ਸਿੜਦਾ ਹੁੰਦਾ। ਇਹ ਕੋਈ ਇਨਸਾਨੀਅਤ ਨਹੀਂ ਹੈ, ਇਹ ਹਵਾਨੀਅਤ ਹੈ। ਹਵਾਨੀਅਤ ਚਾਹੇ ਕਿੱਡਾ ਹੀ ਬਣਿਆ, ਬੜਾ ਬਣਿਆ ਫਿਰੀ ਜਾ, ਤੂੰ ਚਾਹੇ ਕਿਤਨਾ ਹੀ ਦੁਨਿਆਵੀ ਤਾਕਤ ਦਾ ਸਾਰਿਆਂ ਨਾਲੋਂ ਬੜਾ ਬਣ ਜਾ, ਸੋਨੇ ਦੀ ਕੁਰਸੀ ਤੇ ਬੈਠਣ ਲੱਗ ਜਾ, ਕੁਛ ਨੀ ਬਣੇਗਾ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ। ਕਹਿੰਦਾ ਮੈਂ ਸਾਰੀ ਦੁਨੀਆਂ ਤੇ ਸਿੱਟਦਾ ਫਿਰ ਇਸ ਨੂੰ। ਅੰਮ੍ਰਿਤ ਵੇਲੇ ਉੱਠਣ ਦਾ ਬਹੁਤ ਵੱਡਾ ਫਲ ਦੱਸਿਆ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੈਣਾ ਜੀ ਚਾਪੀ ਕਰਦੇ ਨੇ ਬੈਠੇ, ਤਾਂ ਲੈਣਾ ਜੀ ਨੇ ਬੇਨਤੀ ਕਰੀ, ਗਰੀਬ ਨਵਾਜ ਆਪਨੇ ਬਾਣੀ ਦੇ ਵਿੱਚ ਜਾਊ ਸੰਗਤਾਂ ਦੇ ਵਿੱਚ ਬਹੁਤ ਜਣਾਉਂਦੇ ਹੋ ਵੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਇਸ਼ਨਾਨ ਕਰਨਾ ਚਾਹੀਦਾ, ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ, ਇਸ ਤਰ੍ਹਾਂ ਦੀਆਂ। ਅਸੀਂ ਆ ਜੀਵ, ਅਸੀਂ ਹਮੇਸ਼ਾ ਪਹਿਲਾਂ ਉਹ ਗੱਲ ਕਰਾਂਗੇ ਜਿਹਦੇ ਕੁਝ ਫਾਇਦਾ ਹੋਵੇ, ਜਿੱਥੇ ਫਾਇਦਾ ਨਹੀਂ ਉੱਥੇ ਆਪਾਂ ਕਦੇ ਨਹੀਂ ਜਾਂਦੇ ਹਾਂ। ਬਸ ਕਿਰਪਾ ਕਰਕੇ ਦੱਸੋ ਇਸ਼ਨਾਨ ਕਰਨ ਦਾ ਫਲ ਕੀ ਹੈ ਅੰਮ੍ਰਿਤ ਵੇਲੇ ਦਾ? ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਲੈਣਿਆ ਬਹੁਤ ਵਧੀਆ ਸਵਾਲ ਕਰਿਆ, ਤੈਂ ਬਹੁਤ ਦੁਨੀਆਂ ਦਾ ਭਲਾ ਹੋਵੇਗਾ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਲੈ ਤੈਨੂੰ ਇਸ਼ਨਾਨ ਦਾ ਹੀ ਫਲ ਦੱਸਾਂਗੇ, ਇਸ਼ਨਾਨ ਕਰਨ ਦਾ, ਭਜਨ ਦਾ ਤਾਂ ਕੋਈ ਫਲ ਦੱਸ ਨਹੀਂ ਨਾ ਸਕਦਾ। ਜਿਹੜਾ ਇਸ਼ਨਾਨ ਕਰਕੇ ਪਰਮੇਸ਼ਰ ਦਾ ਸਿਮਰਨ ਕਰਦਾ ਨਾ, ਚਾਹੇ ਕੋਈ ਕਿਸੇ ਮਤ ਦਾ ਪ੍ਰੇਮੀ ਹੈ, ਉਸ ਦਾ ਫਲ ਨਹੀਂ ਕੋਈ ਲਿਖ ਸਕਦਾ ਹੈ। ਕਹਿਣ ਲੱਗੇ ਲੈ ਸੁਣ, ਕਿਸੇ ਮਤ ਦਾ ਹਿੰਦੂ ਮਤ ਦੇ ਵਿੱਚ ਬਰਮ ਮਹੂਰਤ ਕਿਹਾ, ਉਸ 12 ਵਜੇ ਤੋਂ ਬਾਅਦ ਜਦ ਲੱਗਦਾ ਸਮਾਂ ਬਦਲੀ ਹੁੰਦਾ, ਤਰੀਕ ਵੀ 12 ਵਜੇ ਤੋਂ ਬਾਅਦ ਬਦਲਦੀ ਹੈ, ਅੰਮ੍ਰਿਤ ਵੇਲਾ ਵੀ 12 ਤੋਂ ਬਾਅਦ ਹੁੰਦਾ। ਕਹਿੰਦੇ ਜਿਹੜਾ ਪ੍ਰਾਨੀ ਜਾਂ ਸਿੱਖ 2 ਵਜੇ ਇਸ਼ਨਾਨ ਕਰਦਾ ਲੈਣਿਆ ਵੀ ਉਸ ਨੂੰ ਇਤਨਾ ਪੁੰਨ ਹੈ ਜੈਸੇ ਕੋਈ 1.25 ਮਨ ਸੋਨਾ ਦਾਨ ਕਰ ਦੇਵੇ। 1.25 ਮਨ ਸੋਨਾ ਆਪਾਂ ਕਰ ਦਿਆਂਗੇ ਦਾਨ, ਇਸ਼ਨਾਨ ਕਰੇ ਦਾ ਇਤਨਾ ਫਲ ਹੈ ਅੰਮ੍ਰਿਤ ਵੇਲੇ ਦੇਖ ਲਓ। ਇਹ ਸੋਨੇ ਦਾ ਫਲ ਮਿਲੇਗਾ ਕਿੱਥੇ? ਜਾਦੇ ਅਗਲੇ ਲੋਕ ਚ ਜਾਵੇਗਾ। ਜਿਹੜੇ ਭਜਨ ਕਰਦੇ ਨੇ ਉਹਨਾਂ ਦਾ ਫਲ ਨੀ ਕੋਈ ਦੱਸ ਸਕਦਾ। 1.25 ਮਨ ਸੋਨਾ 2 ਵਜੇ ਇਸ਼ਨਾਨ ਕਰਨ ਵਾਲੇ ਨੂੰ, 4 ਵਜੇ ਕਰਨ ਵਾਲੇ ਨੂੰ 1.25 ਮਨ ਚਾਂਦੀ ਦਾ, ਉਦੋਂ 2 ਘੰਟੇ ਬਾਅਦ ਕਹਿੰਦੇ 1.25 ਮਨ ਅਨਾਜ ਕਰੇਗਾ। ਭਾਵੇਂ ਸਾਡੇ ਨਾਲ ਇਸ਼ਨਾਨ ਕਰ ਲਓ, ਕਹਿੰਦੇ 1.25 ਮਨ ਦੁੱਧ ਪੁੰਨ ਕਰੇਗਾ, ਇਤਨਾ ਫਲ ਹੈ। ਸੂਰਜ ਚੜੇ ਤੇ ਫਿਰ ਜਿਹੜੇ ਨਹਾਉਂਦੇ ਨੇ ਕਹਿੰਦੇ ਉਹ ਸਰੀਰ ਦੀ ਸ਼ੁੱਧੀ ਜ਼ਰੂਰ ਹੋ ਜਾਵੇਗੀ ਪਰ ਫਲ ਕੋਈ ਨਹੀਂ ਹੈ। ਹੁਣ ਆਪਾਂ ਆਪਣੇ ਮਨ ਦੇ ਵਿੱਚ ਵਿਚਾਰ ਕਰੋ ਕਿ ਆਪਾਂ ਤਾਂ ਫਲਾਂ ਤੋਂ ਬਹੁਤ ਦੂਰ ਚਲੇ ਗਏ ਤੇ ਫਿਰ ਆਪਾਂ ਨੂੰ ਪ੍ਰਲੋਕ ਦੇ ਵਿੱਚ ਥਾਂ ਮਿਲ ਜਾਏਗਾ ਕਿਤੇ? ਨਹੀਂ ਮਿਲਣਾ ਇਸ ਦੁਨੀਆਂ ਚ, ਮਿਲੇਗਾ ਇਤਰ ਜੁਨੀਆਂ ਦੇ ਵਿੱਚ। ਆ ਜਿਹੜੀਆਂ ਭੜਕਦੀਆਂ ਫਿਰਦੀਆਂ ਨੇ, ਜਿਹੜਾ ਗੁਰੂ ਵਾਲਾ ਬਣ ਗਿਆ ਨਾ, ਗੁਰੂ ਵਾਲਾ ਜੇ ਉਹ ਗੁਰੂ ਦਾ ਹੁਕਮ ਮੰਨਦਾ ਉਹ ਤਾਂ ਜ਼ਰੂਰ 2 ਵਜੇ ਨਹਾਵੇਗਾ। ਫਿਰ ਉਹ ਇਸ ਤਰ੍ਹਾਂ ਨਾਲ ਦੱਸਿਆ ਜਿਹੜਾ ਉਹ ਇਸ ਤਰ੍ਹਾਂ ਦੇ ਇਸ਼ਨਾਨ ਨਹੀਂ ਕਰਦੇ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੀ ਬਾਤ ਗੁਰੂ ਸਾਹਿਬ ਨੇ ਦੱਸਿਆ ਵੀ ਕਿਹੜੀਆਂ ਜੁਨੀਆਂ ਚ ਜਾਣਗੇ ਉਹ। ਗੁਰਮੰਤਰਹੀਣ ਅਸ ਜੋ ਪ੍ਰਾਣੀ ਤ੍ਰਿਗੰਤ ਜਨੋ ਭ੍ਰਸ਼ਟਣਾ ਕੂਕਰਾ ਸੂਕਰਾ ਗਰਦਵਾ ਕਾਕਾ ਸਰਪਨਾ ਤੁਲਖਲਾ, ਕਹਿੰਦੇ ਇਹਨਾਂ ਜੁਨੀਆਂ ਦੇ ਵਿੱਚ ਜਾਣਾ ਪਵੇਗਾ। ਗੁਰਮੁਖੋ ਪੜੋ ਪ੍ਰੇਮ ਦੇ ਨਾਲ ਦੱਸਿਆ ਜਿਹੜੇ ਗੁਰੂ ਵਾਲੇ ਨੇ ਨਾ ਉਹਨਾਂ ਨੂੰ ਤਾਂ ਗੁਰੂ ਦਾ ਹੁਕਮ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਫੇਰ ਨਾਮ ਦਾ ਸਿਮਰਨ ਕਰੋ, ਫੇਰ ਦਿਨ ਚੜੇ ਬਾਣੀ ਪੜੋ, ਦਿਨੇ ਹੱਕ ਦੀ ਕਿਰਤ ਕਰੋ। ਇਹ ਤਾਂ ਸਿੱਖ ਨੂੰ ਹੁਕਮ ਹੈ ਗੁਰੂ ਦਾ। ਕਲਯੁਗ ਕਹਿਣ ਲੱਗਾ ਮਰਦਾਨਿਆਂ ਆ ਜਿਹੜਾ ਜੁੱਲੜ ਆ ਨਾ ਮੇਰੇ ਕੋਲ ਜੁੱਲੜ, ਇਹ ਆਲਸ ਦਾ ਜੁੱਲੜ ਆ, ਆਲਸ ਦਾ। ਬਹੁਤ ਪ੍ਰੇਮੀ ਦੇਖੇ ਨੇ ਰਾਤ ਨਾਲ ਫੁਰਨਾ ਕਰਕੇ ਪੈਂਦੇ ਨੇ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਨਾ। ਜਦ ਅੰਮ੍ਰਿਤ ਵੇਲਾ ਆਉਂਦਾ ਨਾ ਉਹ ਚਿਤਵੀਰੀ ਹੋਈ ਗੱਲ ਕਿਧਰੇ ਹੀ ਭੁੱਲ ਜਾਂਦੀ ਹੈ। ਸੂਰਜ ਚੜੇ ਅੱਖ ਖੁੱਲਦੀ ਆ, ਕਰੂੰਗਾ ਸੂਰਜ ਚੜੇ। ਤੇ ਮਰਦਾਨਾ ਕਹਿਣ ਲੱਗਾ ਵੀ ਕਲਯੁਗ ਆ, ਮੂਰੀਆਂ ਕਿਉਂ ਨੇ ਇਹਦੇ ਵਿੱਚ ਜੁੱਲੜ ਦੇ ਮੂਰੀਆਂ? ਕਹਿੰਦਾ ਸੁਣ ਲਾ ਮਰਦਾਨਿਆਂ, ਜਿਹੜੇ ਗੁਰਸਿੱਖ ਨਿਤਨੇਮ ਕਰਦੇ ਨੇ ਬਿਲਾ ਨਾਗਾ ਅੰਮ੍ਰਿਤ ਵੇਲੇ ਉੱਠਦੇ ਨੇ, ਜੁੱਲੜ ਦਾ ਉਹਨਾਂ ਤੇ ਵੀ ਛੱਡਦਾ ਮੈਂ। ਪਰ ਕਹਿੰਦਾ ਉਦਮ ਨਾਲ ਉਹ ਮੇਰੇ ਜੁੱਲੜ ਦੇ ਵਿੱਚ ਮੋਰੀ ਕਰਕੇ ਨਿਕਲ ਜਾਂਦੇ ਨੇ, ਇਸ਼ਨਾਨ ਕਰਕੇ ਉਹ ਮੇਰੀ ਹੱਦ ਤੋਂ ਪਰੇ ਹੋ ਜਾਂਦੇ ਨੇ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੈ, ਸਵਾ ਮਨ ਸੋਨਾ ਦਾਨ ਕਰੇ ਜਿੰਨਾ ਫਲ ਹੈ। ਫਿਰ ਅੱਗੇ ਘਟਦਾ ਚਲਿਆ ਗਿਆ, ਐਵੇਂ ਹਿੰਦੂ ਮਤ ਦੇ ਵਿੱਚ ਹੈ, ਬਰਮ ਮਹੂਤ ਜਿਹੜਾ ਅੰਮ੍ਰਿਤ ਵੇਲੇ ਨਹਾਉਂਦਾ ਨਾ, ਜਿਹੜਾ ਇਸ਼ਨਾਨ ਕਰ ਲਿਆ, ਜਿਹੀ 100 ਗਊ ਦਾਨ ਕਰਤੀ, 100 ਗਊ, ਉਦੋਂ ਥੋੜਾ ਜਿਹਾ ਬਾਅਦ 20 ਗਊਆਂ, ਉਦੋਂ 10 ਚੜੇ, ਫਿਰ ਗਊ ਸੂਰਜ ਚੜੇ, ਪਿੰਡਾਂ ਧੋ ਲਓ, ਪੁੰਨ ਪੰਨ ਕੋਈ ਨੀ ਹੈ, ਆਪਾਂ ਪਿੰਡੇ ਹੀ ਧੋਨੇ, ਹੋਰ ਤਾਂ ਨੀ ਦੇ ਆਪਾਂ ਪਾਠ ਕਰਨਾ ਤਾਂ ਉਹੀ ਭੁੱਲ ਗਏ ਨਾ, ਜਾਂ ਮਾਇਆ ਯਾਦ ਆ, ਜਾਂ ਪੁੱਤਰ ਧੀਆਂ ਯਾਦ ਨੇ, ਹੋਰ ਤਾਂ ਨੀ ਕੁਝ ਯਾਦ ਆਪਣੇ ਆਉਣ। ਇਸ ਤਰ੍ਹਾਂ ਦੇ ਨਾਲ ਸ਼ਾਮ ਦੇ ਟਾਈਮ ਵਿਚ ਜ਼ਿਆਦਾ ਸੰਗਤ ਆਉਂਦੀ ਹੁੰਦੀ ਹੈ, ਬੱਚੇ ਵੀ ਆ ਜਾਂਦੇ ਨੇ। ਅੰਮ੍ਰਿਤ ਵੇਲੇ ਕੀਰਤਨ ਹੁੰਦਾ, ਅੱਜ ਕੱਲ ਆਸਾ ਦੀ ਵਾਰ ਲਾਉਂਦਾ ਹੀ ਨੀ ਕੋਈ, ਲਾਉਣ ਕਿੱਥੇ? ਉਹ ਜਿਨ੍ਹਾਂ ਨੇ ਲਵਾਉਣੀ ਆ ਕਹਿੰਦੇ ਨਾ ਐਵੇਂ ਨਾ ਆ ਜਾ ਹਨੇਰੇ, ਸਾਡੀ ਨੀਂਦ ਖਰਾਬ ਕਰੋਗੇ ਆ ਕੇ, ਉਹਨਾਂ ਨੇ ਪੈਸੇ ਲੈਣੇ ਹੁੰਦੇ। 8 ਵਜੇ ਆਇਓ ਰਾਗੀ ਸਿੰਘੋ, ਕਹਿੰਦੇ 7 ਵਜੇ ਨੀ ਜੀ, 9 ਵਜੇ ਆ ਜਾਵਾਂਗੇ, ਉਹ ਵੀ ਉਹੋ ਜਿਹੇ ਹੋ ਗਏ। ਉਹ ਜਿਹੜੀ ਆਸਾ ਦੀ ਵਾਰ ਦਾ ਟਾਈਮ ਹੈ, ਉਹਦੇ ਚ ਚੜਦੇ ਨਾਲ ਭੋਗ ਪੈਂਦਾ। ਹੁਣ ਦੇਖ ਲਓ ਆਪਾਂ ਆਨੰਦ ਕਦ ਕਰਾਉਂਦੇ ਹਾਂ, 4 ਵਜੇ ਹੁੰਦੇ ਨੇ, 4 ਵਜੇ ਤਾਂ ਮਰੇ ਲਾ ਭੋਗ, ਵਿਗਾੜ ਤਾਂ ਨਾ ਸਭ ਕੁਝ ਜਿਹੜਾ ਸੀਗਾ, ਕਰਮ ਤਰਮ ਸਾਰਾ ਹੀ ਪਿੱਛੇ ਛਿੜਕਤਾ ਲਾ ਕੇ, ਫਿਰ ਤੈਂ ਤਾਂ ਲਾ ਤਾ, ਜਿਹੜਾ ਰੱਬ ਦਾ ਅਸੂਲ ਆ ਉਹ ਤਾਂ ਨੀ ਤੂੰ ਭੰਗ ਕਰ ਸਕਦਾ, ਉਹ ਤਾਂ ਤੇਰੇ ਤੇ ਫਿਰ ਵਰਤੇਗਾ ਜਾਂ ਜਾਵੇਂਗਾ ਅੱਗੇ, ਤੇ ਕੁਛ ਹੋ ਨੀ ਆਉਣਾ ਹੈ। ਹਾਂ, ਇਸ ਤਰ੍ਹਾਂ ਨਾਲ ਫਿਰ ਅੰਮ੍ਰਿਤ ਵੇਲੇ ਟਾਵੇਂ ਟਾਵੇਂ ਪ੍ਰੇਮੀ ਆਉਂਦੇ ਨੇ, ਜਿਨ੍ਹਾਂ ਨੂੰ ਪ੍ਰੇਮ ਹੈ, ਜਿਨ੍ਹਾਂ ਨੂੰ ਮਨੁੱਖਾਂ ਦੇ ਸਫਲ ਕਰਨ ਦਾ ਗਿਆਨ ਹੋ ਗਿਆ। 13-14 ਸਾਲ ਦਾ ਬੱਚਾ ਪਹਿਲਾਂ ਸੰਗਤ ਦੇ ਵਿਚ ਆ ਕੇ ਬੈਠ ਜਾਂਦਾ ਅੰਮ੍ਰਿਤ ਵੇਲੇ, ਸ਼ਾਮ ਨੂੰ ਤਾਂ ਆਉਣਾ ਹੀ ਹੈ, ਤਾਂ ਉੱਥੇ ਮਹਾਰਾਜ ਜੀ ਰਹੇ ਤਾਂ ਉਸ ਬੱਚੇ ਨੂੰ ਦੇਖੀ ਗਏ ਰੋਜ਼ ਵੀ ਅੰਮ੍ਰਿਤ ਵੇਲੇ ਆਉਂਦਾ ਹੈ, ਇਹ ਬੱਚੇ ਤਾਂ ਉੱਠਦੇ ਨੇ 8 ਵਜੇ। ਭਾਈ ਵਾਲੇ ਨੂੰ ਕਹਿਣ ਲੱਗੇ, ਵਾਲੇ ਉਹ ਜਿਹੜਾ ਬੱਚਾ ਰੋਜ਼ ਆਉਂਦਾ ਨਾ ਅੰਮ੍ਰਿਤ ਵੇਲੇ, ਉਹਨੂੰ ਰੋਕ ਲਈ, ਅਸੀਂ ਉਹਦੇ ਨਾਲ ਗੱਲਬਾਤ ਕਰਨੀ। ਭਾਈ ਵਾਲਾ ਵੀ ਜਾਣ ਗਿਆ ਵੀ ਇਹਦੇ ਤਾਂ ਕਰਮ ਜਾਗ ਪਏ ਕੋਈ ਬੱਚੇ ਦੇ, ਬੈਠ ਗਿਆ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ, ਕਾਕਾ ਤੈਨੂੰ ਇਹ ਪ੍ਰੇਮ ਕਿਵੇਂ ਲੱਗਿਆ? ਕਹਿਣ ਲੱਗਾ ਮਹਾਰਾਜ ਜੀ ਰਾਤ ਦਾ ਟਾਈਮ ਸੀ ਆਪ ਸ਼ਬਦ ਪੜ੍ਹਦੇ ਸੋ ਨਾ ਬਾਰਕ ਨਾ ਜੋਬ ਨਾ ਬਿਰਦੀ ਕਛ ਬੰਦ ਉਹ ਵੇਲਾ ਨਾ ਬੂਝਿਆ ਜਾ ਵਾਏ ਪਰੇ ਜਮ ਫੰਦ ਮੈਨੂੰ ਇਹ ਵਿਚਾਰ ਪੈਦਾ ਹੋ ਗਈ ਬਈ ਖਬਰਾ ਮੈਨੂੰ ਬੱਚੇ ਨੂੰ ਇਨਾ ਕਿਤੇ ਆ ਕੇ ਕਾੜ ਦਾਗਰ ਦੱਬ ਲਵੇ ਜਿੰਨੀ ਸੰਗਤ ਹੋ ਜਾ ਉਨੀ ਗਨੀਮਤ ਹੈ ਮੈਨੂੰ ਇਹ ਵਿਚਾਰ ਪੈਦਾ ਹੋ ਗਈ ਉਹ ਕਹਿੰਦਾ ਫੜੋ ਵਰਿਆਉਣਾ ਇਸ਼ਨਾਨ ਕਰਕੇ ਕੋਈ ਕੋਈ ਆਉਂਦਾ ਗੁਰਮੁਖ ਅੱਗੇ ਬਹੁਤ ਗਿਣਤੀ ਆਉਂਦੀ ਹੁੰਦੀ ਸੀ ਹੁਣ ਦੇਖ ਲੋ ਕਿੰਨੀ ਸੰਗਤ ਬੈਠੀ ਹੈ ਜੇ ਸੁਣਾ ਦੀ ਅੰਮ੍ਰਿਤ ਵੇਲੇ ਐਸੇ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ ਚਾਰ ਤੋਂ ਛੇ ਤਾਈ ਬਾ ਕੀਰਤਨ ਵਾਲੇ ਹੀ ਹੋਣਗੇ ਕਿਸੇ ਨੇ ਨੀ ਆਉਣਾ ਇੱਥੇ ਕਿੱਥੇ ਚਲੀ ਗਈ ਗੱਲ ਔਰ ਇਸ ਤਰ੍ਹਾਂ ਦੇ ਨਾਲ ਬਿਹਾਰ ਮਨਾਤਾ ਪਰਮਾਰਥ ਦਾ ਆਪਾਂ ਨੇ ਕਹਿਣ ਲੱਗਾ ਮਹਾਰਾਜ ਜੀ ਮੈਨੂੰ ਇੱਕ ਨੇਚਾ ਹੋਇਆ ਮੈਂ ਤੁਹਾਨੂੰ ਦੱਸਦਾ ਕਹਿੰਦੇ ਦੱਸ ਭਾਈ ਕਹਿੰਦਾ ਮੈਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੋਂ ਗਿਆ ਤਾਂ ਫਿਰ ਮੈਂ ਆਪਣੀ ਮਾਂ ਨੂੰ ਪ੍ਰਸ਼ਾਦਾ ਪਕਾ ਦੋ ਗੈਰ ਹਾਜ਼ਰੀ ਲੱਗ ਜਾਵੇਗੀ ਕਹਿਣ ਲੱਗਾ ਮਹਾਰਾਜ ਜੀ ਮੇਰੀ ਮਾਤਾ ਕਹਿੰਦੀ ਪੁੱਤਰ ਧਿਓ ਕਰ ਫਿਰ ਚੁੱਲ੍ਹੇ ਚ ਅੱਗ ਮਚਾ ਲਾ ਮੈਂ ਆਟਾ ਗੁੰਨ ਲੈਨੀ ਆ ਛੇਤੀ ਪ੍ਰਸ਼ਾਦਾ ਤਿਆਰ ਹੋਜੂਗਾ ਕਹਿ ਮੇਰੀ ਮਾਤਾ ਦੀ ਪਿੱਠ ਤੀ ਮੇਰੇ ਕੰਨੀ ਆਟਾ ਗੁੰਨਣ ਲੱਗ ਗਈ ਮੈਂ ਦੀਆ ਸਲਾਈ ਲੈ ਕੇ ਬੜਬੜੀਆਂ ਲੱਕੜੀਆਂ ਰੱਖ ਲਈਆਂ ਚੁੱਲ੍ਹੇ ਚ ਮੋਟੀਆਂ ਲੱਕੜੀਆਂ ਦੀਆ ਸਲਾਈ ਕਸਾਉਣਾ ਲਾਈ ਜਾਣਾ ਲਾਈ ਜਾਣਾ ਸਾਰੀ ਡੱਬੀ ਫੂਕਤੀ ਅੱਗੇ ਨੀ ਬੱਚੀ ਜਾਟਾ ਗੁੰਨ ਕੇ ਮੇਰੀ ਮਾਤਾ ਨੇ ਪਿੱਛੇ ਨੂੰ ਦੇਖਿਆ ਪੁੱਤਰ ਅੱਗ ਨੀ ਮੱਚੀ ਕਹਿਣ ਲੱਗਾ ਮਾਤਾ ਮੈਂ ਤਾਂ ਸਾਰੀ ਡੱਬੀ ਫੂਕਦੀ ਅੱਗੇ ਨੀ ਲੱਗਦੀ ਹੈ ਜਾਂ ਮਾਤਾ ਚੁੱਲ੍ਹੇ ਦੇ ਕੋਲ ਆ ਕੇ ਦੇਖਿਆ ਉਸਨੇ ਤੇ ਮੈਨੂੰ ਕਹਿਣ ਲੱਗੀ ਪੁੱਤਰ ਤੇਰੇ ਤਾਂ ਅੱਗ ਮਚਾਉਣ ਦਾ ਤਰੀਕਾ ਗਲਤ ਹੈ ਕਦੇ ਮੋਟੀਆਂ ਲੱਕੜਾਂ ਨੂੰ ਵੀ ਦੀਆ ਸਲਾਈ ਲੱਗੀ ਹੈ ਕਹਿਣ ਲੱਗੀ ਪਹਿਲਾਂ ਬਰੀਕ ਡੱਕੇ ਰੱਖ ਥੱਲੇ ਬਰੀਕ ਮੋਟੀਆਂ ਲੱਕੜਾਂ ਨੂੰ ਤਾਂ ਪਿੱਛੋਂ ਲੱਗਦੀ ਹੁੰਦੀ ਅੱਗ ਕਹਿਣ ਲੱਗਾ ਮੈਂ ਛੋਟੇ ਛੋਟੇ ਡੱਕੇ ਰੱਖ ਕੇ ਦੀਆ ਸਲਾਈ ਕਸਾਈ ਚੱਟ ਅੱਗ ਫੜ ਲਈ ਛੋਟਿਆਂ ਡੱਕਿਆਂ ਨੇ ਮਹਾਰਾਜ ਜੀ ਮੈਨੂੰ ਗਿਆਨ ਹੋ ਗਿਆ ਉੱਥੋਂ ਵੀ ਜਿਵੇਂ ਛੋਟਿਆਂ ਡੱਕਿਆਂ ਨੂੰ ਅੱਗ ਪਹਿਲਾਂ ਲੱਗਦੀ ਹੈ ਨਾ, ਐਸਾ ਨਾ ਹੋਵੇ ਕਿਤੇ ਮੈਨੂੰ ਕਾਲ ਛੋਟੇ ਜਿਹੇ ਨੂੰ ਨਾ ਫੜ ਕੇ ਲੈ ਜਾਏ ਇੱਥੋਂ। ਵੀ ਜਿੰਨੀ ਸੰਗਤ ਹੋ ਜਾਵੇ ਉਤਨੀ ਚੰਗੀ ਹੋਈ ਹੈ। ਜਦ ਇਹ ਗੱਲ ਉਸ ਬੱਚੇ ਨੇ ਕਹੀ ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਮਰਦਾਨਿਆ ਰਬਾਬ ਚੱਕ ਭਾਈ, ਫਿਰ ਬਰਾਗ ਬਈ ਇਉਂ ਸ਼ਬਦ ਪੜਿਆ, ਪੜੋ ਪ੍ਰੇਮ ਨਾਲ ਵੀ ਇਹ ਜਿਹੜਾ ਸੰਸਾਰ ਹੈ ਨਾ ਫੁਲਵਾੜੀ ਜਿਹੀ, ਇਹਨੇ ਰਹਿਣਾ ਨਹੀਂ ਹੈ, ਇੱਥੇ ਪੜੋ ਪ੍ਰੇਮ ਦੇ ਨਾਲ।
ਤਨ ਜੋਗ ਨੂੰ ਫੁੱਲਾ
ਰਹਿਣਾ ਆਪਣਾ ਨਹੀਂ ਹੈ ਇੱਥੇ। ਸਰੀਰ ਦਾ ਤੂੰ ਮਾਣ ਕਰਦਾ ਨਾ, ਇਹਨੇ ਤਾਂ ਰਹਿਣਾ ਨਹੀਂ ਹੈ ਤੇਰੇ ਕੋਲ, ਨਾਲੇ ਤੈਨੂੰ ਗਿਆਨ ਨਹੀਂ ਵੀ ਇਹ ਕੀ ਵਸਤੂ ਹੈ, ਪਦਾਰਥਾਂ ਨੂੰ ਤਾਂ ਬਥੇਰਾ ਵਿਚਾਰਦਾ ਪਰ ਸਰੀਰ ਨੂੰ ਤਾਂ ਕਦੇ ਵਿਚਾਰਿਆ ਨਹੀਂ ਹੈ। ਸਰੀਰ ਦੀ ਵਿਚਾਰ ਕਰੀ ਆ ਗੁਰੂ ਸਾਹਿਬ ਜੀ ਨੇ, ਕੀ ਦੱਸਦੇ ਨੇ, ਬਿਸ਼ਟਾ ਅਸਤ ਪਰੇਟੇ ਚਾਮ ਤੇ ਸੁਪਰਲੇ ਰਾਖਿਓ ਗਵਾਨ। ਪਤਾ ਤੈਨੂੰ ਕੀ ਹੈ, ਬਿਸ਼ਟਾ ਗੰਦਗੀ, ਅਸਤ ਹੱਡੀਆਂ ਖੂਨ, ਕੱਚੇ ਚਮੜੇ ਦੇ ਵਿਚ ਲਪੇਟਿਆ ਹੋਇਆ ਗੁਰਮੁਖ ਹੋਏ, ਇਹਦਾ ਤੂੰ ਮਾਣ ਕਰਦਾ, ਇਹਨੇ ਤੇਰੇ ਕੋਲ ਰਹਿਣਾ ਨੀ ਆ। ਦੇਖੋ ਕੀ ਗੁਸਲਾਉਂਦੇ ਆ ਇਹਨੂੰ ਆਪਾਂ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਚਲੇ ਕਾਠ ਕੇ ਸੰਗਾ। ਜਿਹਨੇ ਰਾਤ ਚੋਪੜਦੇ ਆ ਨਾ ਚੋਪੜਦੇ, ਅਬ ਤਾਂ ਬਹੁਤਾ ਹੀ ਚਪੜਾਈ ਆ ਗਈ, ਅੱਗੇ ਤਾਂ ਥੋੜੀ ਹੀ ਹੁੰਦੀ ਸੀ, ਮਾੜਾ ਮੋਟਾ ਹੋਇਆ ਕਿਤੇ ਸਰੋਂ ਦਾ ਤੇਲ ਲਾ ਲਿਆ ਬਲੀ ਤਾਂ ਉਹ ਵੀ ਨੀ ਸੀ ਮਿਲਦਾ। ਆਓ ਮੈਂ ਤੈਨੂੰ ਹੱਡ ਬੀਤੀ ਸੁਣਾਉਣਾ। ਕੋਈ ਸਰਦਾਰ ਸਨ ਲੁਧਿਆਣੇ, ਚੰਗਾ ਪ੍ਰੇਮ ਕਰਦੇ ਨੇ ਉਹ ਮਹਾਂਪੁਰਸ਼ਾਂ ਨਾਲ, ਤੇ ਦੀਵਾਨ ਸਨ ਉੱਥੇ ਲੁਧਿਆਣੇ। ਉਹ ਬੜੀ ਪ੍ਰੇਮਣ ਜਿਹੜੀ ਸਰਦਾਰਨੀ ਹੈ, ਉਹਨੇ ਕਿਹਾ ਮਹਾਰਾਜ ਸਾਡੇ ਚਰਨ ਪਾ ਲਓ, ਪ੍ਰਸ਼ਾਦ ਬਾਣੀ ਛਕੋ, ਸਾਡਾ ਗ੍ਰਹਿ ਪਵਿੱਤਰ ਹੋ ਜਾਵੇਗਾ। ਪਰ ਜਿਹੜਾ ਪ੍ਰਸ਼ਾਦਿਆਂ ਦਾ ਟਾਈਮ ਲਿਖਦਾ ਸੀ ਉਸਨੇ ਟਾਈਮ ਦੇ ਦਿੱਤਾ, ਟਾਈਮ ਤੇ ਰਾਤ ਨੂੰ ਅਸੀਂ ਚਲੇ ਗਏ ਜਿੱਥੇ ਉਹ ਸਰਦਾਰ ਜੀ ਦਾ ਕਮਰਾ ਸੀ ਨਾ, ਉੱਥੇ ਪ੍ਰਸ਼ਾਦਾ ਛਕਾਇਆ ਮੈਨੂੰ। ਮੈਂ ਪ੍ਰਸ਼ਾਦਾ ਛਕ ਗਿਆ, ਸੋਨੇ ਦੇ ਸਭ ਕੁਝ, ਸੋਨੇ ਦਾ ਹੀ ਮੇਜ਼, ਸੋਨੇ ਦਾ, ਸੋਨਾ ਗਿਆਨ ਕਰ ਦੂਗਾ, ਸੋਨਾ ਜਿਹੜਾ ਉਹ ਗਿਆਨ ਕਰ ਦੂਗਾ। ਹਾਂ ਇਹ ਹੋਰ ਕੀ ਹੈ ਇਹ ਗੁਰੂ। ਮੈਂ ਪ੍ਰਸ਼ਾਦ ਪਾਣੀ ਛਕਿਆ, ਦੋ ਤਿੰਨ ਅਲਵਾਰੀਆਂ ਸ਼ੀਸ਼ੀਆਂ ਦੀਆਂ ਭਰੀਆਂ ਪਈਆਂ, ਮੇਜ਼ ਭਰਿਆ ਪਿਆ ਬਹੁਤ ਬੜਾ। ਮੈਂ ਇਹ ਜਿਹੀ ਗੱਲ ਕਦੇ ਦੇਖੀ ਨਹੀਂ ਸੀਗੀ। ਮੈਂ ਪੁੱਛ ਬੈਠਿਆ, ਵਖਾ ਬੀਬੀ ਤੂੰ ਡਾਕਟਰ ਨਹੀਂ ਹੈ? ਕਹਿੰਦੀ ਕਿਉਂ ਮਹਾਰਾਜ ਜੀ? ਮਖਾ ਇਤਨੀਆਂ ਸ਼ੀਸ਼ੀਆਂ ਪਈਆਂ ਨੇ ਜਿਵੇਂ ਡਾਕਟਰਾਂ ਦੇ ਪਈਆਂ ਹੁੰਦੀਆਂ ਨੇ। ਉਹ ਕੋਲ ਸਰਦਾਰ ਖੜਾ ਸੀਗਾ, ਉਹ ਕਹਿਣ ਲੱਗਾ ਮਹਾਰਾਜ ਜੀ ਦਾ ਸਾਰਾ ਕੁਛ ਸਰੀਰ ਤੇ ਮਲਣ ਵਾਸਤੇ ਰੱਖਿਆ ਹੋਇਆ, ਮੈਂ ਤਾਂ ਮੱਥਾ ਟੇਕਤਾ ਮੇਜ਼ ਨੂੰ ਮੱਥਾ। ਮਖਲਾ ਦੱਸੋ ਭਜਨ ਪਾਠ ਕਿੱਥੇ ਕਰਾਂਗੇ ਅਸੀਂ ਗੁਰਮੁਖੋ? ਉਹ ਇਸ ਤਰ੍ਹਾਂ ਦੇ ਨਾਲ ਦੱਸਿਆ, ਇਹ ਆਪਾਂ ਤਾਂ ਸਰੀਰ ਦੇ ਆਲੇ ਦੁਆਲੇ ਫਿਰੀ ਜਾਂਦੇ ਆ ਤੇ ਫਿਰ ਭਜਨ ਤਾਂ ਕਿਤੇ ਦੂਰ ਰਹਿ ਗਿਆ ਨਾ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਕੋਈ ਪੈਰਾਂ ਨਾਲ ਚੱਲ ਕੇ ਸੰਗਤ ਦੇ ਵਿੱਚ ਨੂੰ ਆਉਂਦਾ ਉਹਦੇ ਪੈਰ ਸਵਲੇ ਔਰ ਇੱਕ ਸਮੇਤ ਜੱਗ ਦਾ ਫਲ, ਗੁਰੂ ਕੇ ਦਰਬਾਰ ਮੁਜਰੇ ਪੈਂਦਾ। ਕਹਿੰਦੇ ਜੇ ਇੱਕ ਕਦਮ ਚੱਕਦਾ ਗੁਰੂ ਕਰੋੜ ਕਦਮ ਅੱਗੇ ਮਿਲਦਾ ਆ ਕੇ। ਜੇ ਸਿੱਖ ਗੁਰੂ ਨੂੰ ਸ਼ਰਧਾ ਨਾਲ ਯਾਦ ਕਰਦਾ ਨਾ, ਚਾਹੇ ਹਜ਼ਾਰਾਂ ਕੋਤਿਆ ਸਿੱਖ ਗੁਰੂ ਉੱਥੇ ਚ ਲੈ ਜਾਵੇਗਾ ਕਹਿੰਦੇ ਤੁਰ ਕੇ। ਸ਼ਰਧਾ ਦੇ ਵਿੱਚ ਇਤਨੀ ਤਾਕਤ ਹੈ ਗੁਰਮੁਖੋ। ਆਓ ਅਬ ਟਾਈਮ ਹੋ ਗਿਆ, ਹੁਣ ਕੱਲ ਨੂੰ ਫਿਰ ਸ਼ੁਰੂ ਕਰ ਲਾਂਗੇ। ਆਓ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ।